ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾਂ ਜਾ ਕਉ ਰਾਖਾ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਜਾ ਕਉ ਰਾਖਾ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਓ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕਰੋਧ ਲੋਭ ਮੋਹ ਨਾ ਪੋਹੈ ਸਾਧ ਸੰਗ ਜਪਾ ਨਿਰੰਕਾਰ ਨਿੰਦਕ ਕਾ ਮੋਹੇ ਲਾਗਾ ਸ਼ਾਰ ਰਾਮ ਕਵਚ ਕਾ ਦਾਸ ਕਾ ਸੰਨਾ ਹੋ ਰਾਮ ਕਵਚ ਦਾਸ ਕਾ ਸੰਨਾ ਹੋ ਦੂਤ ਦੁਸ਼ਟ ਤਿਸ ਪੋਹਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਣ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣਾ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਮਹਿ ਰੁਲਤਾ ਖਾਕੂ ਨਾਲ ਹੈ ਭੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਹੈ ਭੀ ਸਾਚਾ ਹੁਵਨਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਸਰਬ ਜੀਆਂ ਦੀ ਕਲਿਆਣ ਕਰਨਹਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਕੀਰਤਨ ਨੂੰ ਜੀਵ ਦੇ ਆਧਾਰ ਵਾਸਤੇ ਕਲਯੁੱਗ ਦਾ ਸਭ ਤੋਂ ਵੱਡਾ ਸਾਧਨ ਮੰਨਿਆ, ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਉਸ ਕੀਰਤਨ ਦਾ ਸਰਵਣ ਰਾਗੀ ਜੱਥੇ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਛਕਿਆਂ ਸੰਤਾਂ ਸਮੇਤ ਸੰਪੂਰਨ ਕੀਰਤਨ ਕੀਤੇ ਹਨ ਅਥਵਾ ਬਹੁਤ ਹੀ ਸ਼ਰਧਾ ਸਹਿਤ ਗੁਰੂ ਕੀਆਂ ਪਿਆਰੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਇਸ ਭਾਗ ਸਤਿਗੁਰੂ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਕਿਉਂਕਿ ਸਿਆਣਿਆਂ ਨੇ ਕਿਹਾ ਕਿ ਉਹ ਸਮਾਂ ਲੇਖੇ ਵਿੱਚ ਲੱਗਦਾ ਹੈ ਜੋ ਪਰਮਾਤਮਾ ਦੀ ਯਾਦ ਵਿੱਚ ਗੁਜ਼ਰ ਜਾਏ। ਸੋ ਇਸ ਵਾਸਤੇ ਸਮੁੱਚੀਆਂ ਸੰਗਤਾਂ ਦੂਰਾਂ ਦਰੇਡਿਆਂ ਤੋਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਹ ਕਦਮ ਕਦਮ ਸਾਡਾ ਲੇਖੇ ਵਿੱਚ ਲੱਗਣਾ ਹੈ। ਸਾਡੀ ਜ਼ਿੰਦਗੀ ਦੇ ਬਾਕੀ ਸਮੇਂ ਨੂੰ ਇਹਨਾਂ ਘੜੀਆਂ ਨੇ ਸੁਭਾਗਾ ਬਣਾਉਣਾ। ਇਸ ਲਈ ਜਦੋਂ ਵੀ ਗੁਰੂ ਕੇ ਸਿੱਖ ਨੂੰ ਤਾਂ ਹਰ ਸਮੇਂ ਹੀ ਸੁਚੇਤ ਰਹਿਣਾ ਚਾਹੀਦਾ ਹੈ। ਨਾਮ ਬਾਣੀ ਦੇ ਵਿੱਚ ਹਮੇਸ਼ਾ ਖਿਆਲ ਰੱਖਣਾ ਚਾਹੀਦਾ, ਪਰ ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਆਈਏ, ਯਾਤਰਾ 'ਤੇ ਜਾਈਏ, ਦਰਸ਼ਨ ਦੀਦਾਰੇ ਕਰਨ ਆਈਏ, ਤਾਂ ਫਿਰ ਤਾਂ ਬਹੁਤਾ ਹੀ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਹਾਂ, ਅਤੇ ਨਹੀਂ ਤਾਂ ਭਗਤ ਜੀ ਬਾਣੀ ਵਿੱਚ ਸਾਨੂੰ ਸੁਚੇਤ ਕਰਦੇ ਨੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਣ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਪਾ ਚੜ੍ਹੀਏ ਸੋ ਹੋਰ। ਕਹਿੰਦੇ ਭਾਈ ਇੱਕ ਪਾਪ ਲੱਥੇਗਾ, ਦੂਣੇ ਹੋਰ ਚੜ੍ਹ ਜਾਣਗੇ। ਜੇ ਇੱਥੇ ਵੀ ਅਸੀਂ ਸਤਿਗੁਰੂ ਦੇ ਦੱਸੇ ਉਪਦੇਸ਼ ਮੁਤਾਬਕ ਸ਼ਰਧਾ ਭਾਵਨਾ ਨਾ ਰੱਖੀ, ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੀਆਂ ਅੱਖਾਂ ਸੰਗਤਾਂ ਦੇ ਵੀ, ਗੁਰੂ ਸਾਹਿਬ ਦੇ ਵੀ, ਦਰਬਾਰ ਦੇ ਵੀ ਦਰਸ਼ਨ ਦੀਦਾਰੇ ਸ਼ਰਧਾ ਭਾਵਨਾ ਨਾ ਕਰਨ, ਔਰ ਸਾਡੇ ਕੰਨ ਵੀ ਗੁਰੂ ਕਾ ਸ਼ਬਦ ਸੁਣ, ਬਾਣੀ ਸੁਣ, ਕਥਾ ਸੁਣ, ਤਾਂ ਕਿ ਸਾਡਾ ਸਫਲਾ ਸਮਾਂ ਸਫਲਾ ਹੋਵੇ, ਸਾਡਾ ਜ਼ਿੰਦਗੀ ਦਾ ਇਹ ਮਨੋਰਥ ਸਫਲਾ ਹੋਵੇ। ਗੁਰੂ ਕੀਆਂ ਆਈਆਂ ਹੋਈਆਂ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਇਸ਼ਨਾਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਸੋ ਆਓ ਜੋ ਮਰਜ਼ਾਦਾ ਅਨੁਸਾਰ ਅੱਜ ਸੱਚਖੰਡ ਵਿੱਚੋਂ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਦਾ ਸਮਾਂ ਆਇਆ ਹੈ। ਇੱਥੇ ਵੀ ਅਤੇ ਦੂਰ ਦਰੇਡੇ ਬੈਠੇ ਹੋਏ ਗੁਰੂ ਕੇ ਸ਼ਰਧਾਲੂ ਸਿੱਖ ਜੋ ਨਿਤਾ ਪ੍ਰਤੀ ਕਥਾ ਕੀਰਤਨ ਨਾਲ ਜੁੜਦੇ ਹਨ, ਸੋ ਭਾਈ ਆਓ ਸੁਚੇਤ ਚਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਵਿੱਤਰ ਬਾਣੀ ਦਾ ਉਪਦੇਸ਼ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਜਾ ਕੋ ਰਾਖਾ ਰਾਖਣ ਹਾਰ।
ਗੋਂਡ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਿਵਾਜ ਆਪ ਕਿਰਪਾ ਕਰ ਰਹੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਜੀ ਆਪ ਸਰਬ ਜੀਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ। ਜੋ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਗੁਰੂ ਰੂਪ ਹੈ। ਸਤਿਗੁਰੂ ਜੀ ਅੱਜ ਦੇ ਉਪਦੇਸ਼ ਵਿੱਚ ਆਪਾਂ ਨੂੰ ਇਹ ਬਖਸ਼ਿਸ਼ ਕਰਨਗੇ। ਕਈ ਵਾਰ ਕਲਯੁਗੀ ਪ੍ਰਭਾਵ ਥੱਲੇ ਸਾਡੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਜਾਂਦੀ ਹੈ ਕਿ ਜੇ ਗੁਰੂ ਕੀ ਬਾਣੀ ਪੜ੍ਹਾਂਗੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਸ਼ਰਧਾ ਭਾਵਨਾ ਰੱਖਾਂਗੇ, ਸਤਿਗੁਰੂ ਜੀ ਸਾਡੇ ਕਾਰਜ ਕਿਵੇਂ ਪੂਰੇ ਕਰ ਸਕਦੇ ਹਨ, ਸਾਡੀ ਮਦਦ ਕਿਵੇਂ ਕਰ ਸਕਦੇ ਹਨ, ਸਾਡੀ ਰੱਖਿਆ ਕਿਵੇਂ ਕਰ ਸਕਦੇ ਹਨ, ਸਤਿਗੁਰੂ ਜੀ ਅੱਜ ਆਪ ਕਿਰਪਾ ਕਰਕੇ ਫਰਮਾ ਰਹੇ ਹਨ।
ਜਾ ਕਉ ਰਾਖਾ ਰਾਖਣ ਹਾਰ।
ਜਿਸ ਨੂੰ ਆਪ ਅਕਾਲ ਪੁਰਖ ਵਾਹਿਗੁਰੂ ਰੱਖਣਾ ਚਾਹੇ, ਜਿਹਦੀ ਆਪ ਮਦਦ ਕਰੇ
ਤਿਸ ਕਾ ਅੰਗ ਕਰੇ ਨਿਰੰਕਾਰ।
ਭਾਈ ਜਿਹੜਾ ਉਹਦੇ ਤੇ ਸ਼ਰਧਾ ਭਾਵਨਾ ਰੱਖਦਾ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜਿਸਦਾ ਆਪਣਾ ਕੋਈ ਆਕਾਰ ਨਹੀਂ, ਸਭ ਜੀਆਂ ਦੇ ਆਕਾਰਾਂ ਵਿੱਚ ਆਪ ਸਮਾਇਆ ਹੋਇਆ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਆਪਣੇ ਸੇਵਕਾਂ ਦੀ ਰੱਖਿਆ ਕਰਨੀ ਚਾਹੇ, ਜਿਹੜੇ ਉਹਨੂੰ ਯਾਦ ਕਰਦੇ ਨੇ, ਸਿਮਰਦੇ ਨੇ, ਭਾਵ ਭਗਤੀ ਵਿੱਚ ਲੱਗੇ ਨੇ, ਜਿਹੜੇ ਉਹਨਾਂ 'ਤੇ ਸ਼ਰਧਾ ਭਾਵਨਾ ਰੱਖਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਗੁਰੂ ਗਰੀਬ ਨਿਵਾਜ, ਸਾਡੇ ਹਰ ਤਰ੍ਹਾਂ ਦੀ ਰੱਖਿਆ ਕਰੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਫਿਰ ਭਾਈ ਉਹ ਕਰਤਾਰ ਨਿਰੰਕਾਰ ਕਿਵੇਂ ਭਾਈ ਰੱਖਿਆ ਕਰਦਾ, ਤਿਸ ਕਾ ਅੰਗ ਕਰੇ ਕਰਤਾਰ। ਅੰਗ ਨਾਮ ਹੈ ਪੱਖ ਦਾ, ਕਿ ਉਹਦਾ ਪੱਖ ਕਰ ਦਿੰਦਾ ਹੈ। ਸੋ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਤਿਸ ਕਾ ਅੰਗ ਕਰੇ ਨਿਰੰਕਾਰ। ਕਿਉਂਕਿ ਸਤਿਗੁਰੂ ਨੇ ਇੱਕ ਵਾਰ ਨਹੀਂ ਬਹੁਤ ਵਾਰ ਬਾਣੀ ਵਿੱਚ ਇਸ ਗੱਲ ਨੂੰ ਇਸ ਲਈ ਦੁਹਰਾਇਆ ਹੈ ਕਿ ਸਾਡੇ ਮਨ ਵਿੱਚ ਨਿਸ਼ਚਾ ਪਰਪੱਕ ਹੋ ਜਾਵੇ, ਸਾਡੀ ਸ਼ਰਧਾ ਭਾਵਨਾ ਵਿੱਚ ਰਤੀ ਭਰ ਵੀ ਫਰਕ ਨਾ ਪਵੇ। ਹਜ਼ੂਰ ਫਰਮਾਉਂਦੇ ਨੇ ਤਾਂ ਕਿ ਕਹੋ ਪ੍ਰਵਾਹ ਕਾਹੂ ਕਿ ਜੇ ਗੋਪਾਲ ਸੁਹਾਏ, ਕਹਿੰਦੇ ਭਾਈ ਜੀ ਦੀ ਸਹਾਇਤਾ ਆਪ ਪਰਮਾਤਮਾ ਨੇ ਕਰਨੀ ਹੈ, ਉਹਨੂੰ ਕਿਸੇ ਦੀ ਪ੍ਰਵਾਹ ਭਾਈ। ਅਤੇ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਅਤੇ ਉਹਨੂੰ ਉਹਦੀ ਸ਼ਕਤੀ ਆਪ ਵਰਤਦੀ ਹੈ ਫਿਰ ਅਕਾਲ ਪੁਰਖ ਵਾਹਿਗੁਰੂ ਦੀ। ਇਸ ਵਾਸਤੇ ਭਾਈ ਜਿਸ ਕਾ ਕਹਿਆ ਦਰਗਾਹ ਚੱਲੈ, ਜਿਹਦਾ ਕਿਹਾ ਹੋਇਆ ਦਰਗਾਹ ਤੱਕ ਚੱਲਦਾ, ਕਿਵੇਂ ਚੱਲਦਾ ਭਾਈ? ਜਿਹੜੇ ਭਾਈ ਸਤਿਗੁਰੂ ਪਾਤਸ਼ਾਹ ਜੀ ਨਾਲ ਉਹਦੇ ਵਿੱਚ ਭੇਦ ਹੋ ਗਏ, ਉਹਦੇ ਰੰਗ ਵਿੱਚ ਰੰਗੇ ਗਏ, ਉਹ ਹਮੇਸ਼ਾ ਵਾਸਤੇ ਇਸ ਦੁਨੀਆ ਦੇ ਤਲ ਤੋਂ ਉੱਪਰ ਉੱਠ ਜਾਂਦੇ ਨੇ। ਇਸ ਵਾਸਤੇ ਤਿਸ ਕਾ ਅੰਗ ਕਰੇ ਨਿਰੰਕਾਰ, ਉਹ ਨਿਰੰਕਾਰ ਵਾਹਿਗੁਰੂ ਉਹਦਾ ਫਿਰ ਪੱਖ ਕਰਦਾ ਹੈ। ਜਿਵੇਂ ਭਾਈ ਅਨੇਕਾਂ ਹੀ ਉਦਾਹਰਨਾਂ ਹਨ, ਭਗਤ ਕਬੀਰ ਜੀ ਦਾ ਪੱਖ ਕੀਤਾ, ਸਮੇਂ ਦੀਆਂ ਹਕੂਮਤਾਂ ਨੇ ਈਰਖਾ ਵਿਸ ਭਗਤ ਜੀ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸੁੱਟਿਆ, ਪਰ ਸਤਿਗੁਰੂ ਦੇ ਪਿਆਰੇ ਭਗਤ ਕਬੀਰ ਜੀ ਨੇ ਸ਼ਬਦ ਉਚਾਰੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਪਾਲਾ ਮਸ਼ਾਲਾ ਪਰ ਬੈਠੇ ਕਬੀਰ। ਕਬੀਰ ਜੀ ਕਹਿੰਦੇ ਜਿਵੇਂ ਜ਼ਮੀਨ ਦੇ ਉੱਪਰ ਮ੍ਰਿਗਸ਼ਾਲਾ ਵਿਛਾ ਕੇ ਬੈਠ ਜਾਈਦਾ ਨਾ, ਅਸੀਂ ਤਾਂ ਗੰਗਾ ਦੀਆਂ ਲਹਿਰਾਂ 'ਚ ਵੀ ਇਸ ਤਰ੍ਹਾਂ ਬੈਠ ਗਏ। ਹਰ ਜੋ ਜੋ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕਹਿੰਦੇ ਫਿਰ ਇੱਕ ਨਹੀਂ, ਉਹ ਮੇਰਾ ਨਿਰੰਕਾਰ ਵਾਹਿਗੁਰੂ ਤਾਂ ਬੇਅੰਤ ਥਾਵਾਂ 'ਤੇ ਆਪ ਹਰ ਜਗ੍ਹਾ 'ਤੇ ਸਾਡੀ ਰੱਖਿਆ ਕਰਨ ਵਾਸਤੇ ਸਮਰੱਥ ਹਨ।
ਰਹਾਓ
ਵਿਸਰਾਮ ਦੇ ਕੇ ਆਪ ਕਿਰਪਾ ਕਰ ਰਹੇ ਹਨ।
ਮਾਤ ਗਰਭ ਮਹਿ ਆਗਨ ਨਾ ਜੋਹੈ।
ਹੁਣ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਕਿ ਉਹ ਨਿਰੰਕਾਰ ਵਾਹਿਗੁਰੂ ਪੱਖ ਕਿਸ ਤਰ੍ਹਾਂ ਕਰਦਾ ਹੈ, ਕਿਵੇਂ ਜੀਵ ਦੀ ਰੱਖਿਆ ਕਰਦਾ ਹੈ। ਸੋ ਮਾਤ ਗਰਭ ਮੈਂ ਅਗਨ ਨਾ ਪੋ ਹੈ। ਕਹਿੰਦੇ ਭਾਈ ਜਨਰੀ ਕੇਰੇ ਜਠਰ ਅਗਨ ਮੈਂ, ਜਿਹਦੇ ਭਾਈ ਮਾਤਾ ਦੇ ਜਿਹੜੀ ਜਠਨਾਗਰ ਅੱਗ ਹੁੰਦੀ ਹੈ ਉਹ ਬੜੀ ਤੇਜ਼ ਹੁੰਦੀ ਹੈ। ਉਦਕ ਕੀ ਆ ਦੱਸ ਦੁਆਰਾ। ਕਹਿੰਦੇ ਭਾਈ ਉਸ ਅੱਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹੋ ਜਿਹਾ ਪ੍ਰਬੰਧ ਕਰ ਦਿੱਤਾ, ਕਿਉਂਕਿ ਪ੍ਰਤਪਾਲ ਮਾਤਾ ਉਧਰ ਰੱਖੇ ਲੱਗਣ ਦੇ ਇਤਨਾ ਸੇਕ, ਪਰ ਨਾਲ ਨਿਸ਼ਚਾ ਕਹਿੰਦੇ ਰੱਖੋ ਸੋਈ ਸਵਾਮੀ ਈਹਾਂ ਰੱਖੇ ਬੂਝ ਬੁੱਧ ਵਿਵੇਕ। ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਸਾਂ, ਜਿੱਥੇ ਮਾਤਾ ਦੇ ਖਾਧੇ ਹੋਏ ਰੋੜ ਵੀ ਕਰੜੇ ਤੋਂ ਕਰੜਾ ਭੋਜਨ ਖਾਧਾ ਹੋਇਆ, ਜਠਰਾਗਣ ਅਗਨੀ ਨਾਲ ਸਭ ਭਸਮ ਹੋ ਜਾਂਦਾ ਸੀ, ਹਜ਼ਮ ਹੋ ਜਾਂਦਾ ਸੀ, ਉੱਥੇ ਇਸ ਫੁੱਲ ਵਰਗੇ ਜੀਵ ਨੂੰ ਸਤਿਗੁਰੂ ਜੀ ਨੇ ਉਸ ਅੱਗ ਦੇ ਵਿੱਚੋਂ ਬਚਾ ਕੇ ਰੱਖਿਆ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਮਾਤ ਗਰਭ ਮਹਿ ਅਗਨ ਨਾ ਜੋ ਹੈ, ਕਹਿੰਦੇ ਭਾਈ ਜੋ ਨਹੀਂ ਸਕਦੀ, ਅੱਗ ਨਹੀਂ ਸਾੜ ਸਕਦੇ, ਕਿਉਂਕਿ ਪ੍ਰਤੱਖ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਸ ਵਾਸਤੇ ਭਾਈ ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਤਾ ਦੇ ਗਰਭ ਵਿੱਚ ਇਸ ਤਰ੍ਹਾਂ ਸਾਡੀ ਰੱਖਿਆ ਕੀਤੀ ਕਿ ਸਾਨੂੰ ਜਠਰਾਗਣ ਅਗਨੀ ਤੋਂ ਬਚਾ ਕੇ ਰੱਖਿਆ ਸਤਿਗੁਰੂ ਜੀ ਨੇ।
ਕਾਮ ਕ੍ਰੋਧ ਲੋਭ ਮੋਹ ਨਾ ਪੋਹੈ।
ਕਹਿੰਦੇ ਭਾਈ ਵੱਡੇ ਵੱਡੇ ਜਤੀ, ਜੋਗੀ, ਪੀਰ, ਪੈਗੰਬਰ, ਅਵਤਾਰ, ਸਰੇਵੜੇ ਆਦਿਕ, ਕਹਿੰਦੇ ਜਿਨ੍ਹਾਂ ਪੰਜਾਂ ਵਿਕਾਰਾਂ ਦੇ ਗ੍ਰਸੇ ਹੋਏ ਸਨ, ਬੜੇ ਯਤਨ ਕੀਤੇ, ਜਿਨ੍ਹਾਂ ਨੇ ਦਾਅਵੇ ਕੀਤੇ ਕਿ ਹਾਂ ਅਸੀਂ ਇਹਨਾਂ ਦੇ ਉੱਪਰ ਫਤਿਹ ਪਾ ਲਈ ਹੈ, ਜਦੋਂ ਪਰਖਾਂ ਹੋਈਆਂ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ। ਬ੍ਰਹਮਾ ਵਰਗੇ ਆਪ ਆਪਣੀਆਂ ਪੁੱਤਰੀਆਂ ਤੇ ਮੋਹਿਤ ਹੁੰਦੇ ਦਿਸੇ, ਐਸੀ ਇਹ ਪੰਜਾਂ ਜਿਹੜੀ ਵਿਕਾਰਾਂ ਦੀ, ਕਾਮ ਕ੍ਰੋਧ ਆਦਿਕ ਦੀ ਏਡੀ ਸ਼ਕਤੀ ਸੀ ਇਸ ਫੌਜ ਦੀ ਤੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਕੇ ਸਿੱਖੋ ਨਾਮ ਸਿਮਰਨ, ਗੁਰੂ ਕਾ ਨਾਮ ਅਭਿਆਸ, ਬਾਣੀ, ਇਹਦੀ ਏਡੀ ਵੱਡੀ ਸ਼ਕਤੀ ਹੈ ਕਿ ਇਹਦੇ ਕਾਰਨ ਇਹ ਪੰਜਾਂ ਵਿਕਾਰਾਂ ਦੀ ਫੌਜ ਵੀ ਬੇਵੱਸ ਹੋ ਜਾਂਦੀ ਹੈ, ਇਹ ਵੀ ਉਹਨਾਂ ਗੁਰੂ ਕੇ ਸਿੱਖਾਂ ਤੱਕ ਪਹੁੰਚ ਨਹੀਂ ਸਕਦੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਨਾ ਬਾਣੀ ਵਿੱਚ ਕਿ ਭਾਈ ਜਿਹੜੇ ਕਾਮ ਕ੍ਰੋਧ ਆਦਿਕ ਹਨ, ਇਹ ਜੀਵ ਨੂੰ ਐਸੀ ਭਮਾਟੀ ਦਿੰਦੇ ਹਨ, ਇਹਦਾ ਕਰਮ ਧਰਮ, ਇਹਦਾ ਜਪ ਤਪ ਸਭ ਖਤਮ ਕਰ ਦਿੰਦੇ ਹਨ। ਪਰ ਜੇ ਸਤਿਗੁਰੂ ਜੀ ਰੱਖਿਆ ਕਰਨ ਤੇ ਫਿਰ ਮੋਹ ਬਲ ਵਸ ਕੀਓ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਾਵ ਸਾਗਰ ਤਾਰਿਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਭਾਵ ਸਾਗਰ ਤੋਂ ਆਪ ਫਿਰ ਤਾਰ ਦਿੰਦੇ ਨੇ, ਜਿਸ ਹੋਏ ਸਿੱਖ ਹੋਏ ਸੋ ਪ੍ਰਸੰਨ ਹੈ, ਜਿਹਦੇ ਉੱਪਰ ਆਪ ਜੀ ਦੀ ਪ੍ਰਸੰਨਤਾ ਹੋ ਜਾਵੇ। ਸੋ ਇਸ ਵਾਸਤੇ ਸਤਿਗੁਰੂ ਦਸਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਸੋਗ ਨਾ ਭੋਗ ਨਾ ਪੈ। ਕਹਿੰਦੇ ਭਾਈ ਉੱਥੇ ਕਾਮ ਕ੍ਰੋਧ ਨੇ ਕੀ ਨੇੜੇ ਆਉਣਾ, ਨੇੜੇ ਵੀ ਨਹੀਂ ਆਉਂਦਾ, ਜਿਹੜੇ ਗੁਰੂ ਕੇ ਪਿਆਰੇ ਨਾਮ ਜਪਦੇ, ਨਾਮ ਵਿੱਚ ਰੰਗੇ ਜਾਂਦੇ ਹਨ।
ਸਾਧ ਸੰਗ ਜਪੈ ਨਿਰੰਕਾਰ।
ਪਰ ਭਾਈ ਇੱਕ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹਦਾ ਜ਼ਰੂਰ ਖਿਆਲ ਰੱਖਿਓ ਕਿ ਮਨ ਵਿੱਚ ਹੰਕਾਰ ਨਾ ਹੋਵੇ ਕਿ ਮੈਂ ਨਾਮ ਜਪਦਾ। ਥੋੜ੍ਹਾ ਜਿਹਾ ਨਾਮ ਜਪਣ ਕਰਕੇ, ਸੇਵਾ ਥੋੜ੍ਹੀ, ਮੰਗਣ ਬਹੁਤਾ, ਇਹ ਸਾਡੀ ਹਾਲਤ ਬਣ ਜਾਂਦੀ ਹੈ, ਫਿਰ ਆਪਣੇ ਕੀਤੇ ਹੋਏ ਜਪ ਤਪ ਦਾ ਹੀ ਹੰਕਾਰ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਨੇ ਇਹਦਾ ਇੱਕ ਇਹੋ ਜਿਹਾ ਸਾਧਨ ਬਣਾਇਆ, ਗੁਰੂ ਕੀ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ, ਇਹ ਉੱਤਮ ਪੰਥ ਹੈ ਗੁਰੂ ਕੀ ਸਾਧ ਸੰਗਤ ਜਿਹੜੀ ਹੈ। ਸੋ ਇਸ ਵਾਸਤੇ ਭਾਈ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਵਾਲੇ ਤਾਂ ਇੱਕ ਤੋਂ ਇੱਕ ਝੜੰਦੀਆਂ, ਕੌਣ ਜਾਣਾ ਮੇਰੇ ਨਾਮ ਜੀ, ਇੱਕ ਤੋਂ ਇੱਕ ਵੱਧ ਬੈਠੇ ਨੇ। ਕੋਈ ਗੁਰੂ ਕਾ ਪਿਆਰਾ 11 ਪਾਠ ਜਪਜੀ ਸਾਹਿਬ ਦੇ ਕਰਦਾ ਹੈ, ਸੰਗਤ ਵਿੱਚ ਮਿਲਿਆ ਪਤਾ ਲੱਗਿਆ ਕਿ ਨਹੀਂ, ਇੱਕ ਤੇ ਹੋਰ 21 ਪਾਠ ਕਰਦਾ ਹੈ, ਇੱਕ ਅੰਮ੍ਰਿਤ ਵੇਲੇ ਉੱਠਦਾ ਹੈ, ਉਹ ਝਾੜੂ ਦਿੰਦਾ, ਤੱਪੜ ਝਾੜਦਾ ਹੈ, ਉਹ ਤੇ ਗੁਰੂ ਦੀਆਂ ਸੰਗਤਾਂ ਦੀਆਂ ਧੂੜੀਆਂ ਵਿੱਚ ਇਸ਼ਨਾਨ ਕਰਦਾ ਹੈ, ਕੋਈ ਬਰਤਨਾਂ ਦੀ ਸੇਵਾ ਕਰਦਾ, ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ ਹੈ। ਫਿਰ ਜਿਹੜੇ ਮਨ ਦੇ ਅੰਦਰ ਅਹੰਕਾਰ ਦੇ ਬੀਜ ਅੰਕੁਰ ਪੈਦਾ ਹੋਏ ਸਨ, ਉਹ ਢਹਿ ਢੇਰੀ ਹੋ ਜਾਂਦੇ ਨੇ, ਐਸੀ ਗੁਰੂ ਕੀ ਸਾਧ ਸੰਗਤ ਹੈ। ਪਰ ਗੁਰੂ ਕੀ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਾਧ ਸੰਗ ਜਪੈ ਨਿਰੰਕਾਰ, ਉੱਥੇ ਨਿਰੰਕਾਰ ਵਾਹਿਗੁਰੂ ਦਾ ਜਾਪ ਕਰਨਾ ਭਾਈ, ਸਾਰੇ ਜਪਿਓ ਗੱਜ ਕੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਸਤਸੰਗਤ ਵਿੱਚ ਜਿਨ੍ਹਾਂ ਨੇ ਭਾਈ ਵਾਹਿਗੁਰੂ ਦਾ ਸਿਮਰਨ ਕੀਤਾ ਭਾਉ ਭਗਤੀ ਕੀਤੀ ਉਹਨਾਂ ਉੱਪਰ ਸਤਿਗੁਰੂ ਦੀ ਕਿਰਪਾ ਹੁੰਦੀ ਹੈ।
ਨਿੰਦਕ ਕਾ ਮੋਹਿ ਲਾਗਾ ਛਾਰ,
ਤੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਨਿੰਦਾ ਹੀ ਕਰਨੀ ਹੈ। ਹਜ਼ੂਰ ਫਰਮਾਉਂਦੇ ਨੇ ਜੋ ਦੇਖੈ ਸ਼ਿਦਰ ਤਾਂ ਨਿੰਦਕ ਉਮਾਹੈ, ਭਲੋ ਦੇਖ ਦੁੱਖ ਭਰੀਐ। ਇਹ ਸੁਭਾਅ ਹੈ, ਕਿਸੇ ਦਾ ਭਲਾ ਹੁੰਦਾ ਹੋਵੇ ਨਾ, ਚੜ੍ਹਦੀ ਕਲਾ ਹੁੰਦੀ ਹੋਵੇ, ਉਹ ਭਾਵੇਂ ਦੁਨਿਆਵੀ ਤੌਰ 'ਤੇ, ਮਾਇਕ ਤੌਰ 'ਤੇ, ਆਰਥਿਕ ਤੌਰ 'ਤੇ ਹੋਵੇ ਅਤੇ ਭਾਵੇਂ ਉਹ ਅਧਿਆਤਮਿਕ ਤੌਰ 'ਤੇ ਹੋਵੇ, ਨਿੰਦਕ ਉਦੋਂ ਹੀ ਸੜ ਬਲ ਜਾਂਦਾ ਵੀ ਹੈ ਇਹਦੀ ਚੜ੍ਹਦੀ ਕਲਾ ਹੋ ਗਈ। ਅਤੇ ਸਤਿਗੁਰੂ ਜੀ ਫਰਮਾਉਂਦੇ ਨੇ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਬੁਰਾ ਚਿਤਵਤ ਚਿਤਵਤ ਮਰੀਐ। ਕਹਿੰਦੇ ਉਹ ਤਾਂ ਬੁਰਾ ਹੀ ਚਿਤਵਦਾ ਚਿਤਵਦਾ ਮਰ ਜਾਂਦਾ ਅਖੀਰ ਨੂੰ। ਹਜ਼ੂਰ ਨੇ ਹੁਕਮ ਕੀਤਾ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁੱਖ ਮੁਗਧ ਕਰਨ। ਇਸ ਵਾਸਤੇ ਭਾਈ ਉਹ ਤਾਂ ਮੂਰਖ ਲੋਕ ਨੇ ਜਿਹੜੇ ਨਿੰਦਾ 'ਚ ਹੀ ਲੱਗੇ ਰਹਿੰਦੇ ਨੇ। ਮੋਹ ਕਾਲੇ ਅਤੇ ਨਿੰਦਕਾਂ ਨਰਕੇ ਘੋਰ ਪਵਨ, ਕਹਿੰਦੇ ਫਿਰ ਅੰਤ ਨੂੰ ਭਾਈ ਮੋਹ ਦੇ ਉੱਪਰ, ਉਹਨਾਂ ਦੇ ਉੱਪਰ ਪ੍ਰਤੱਖ ਵੀ ਨਿੰਦਾ ਦੀ ਛਾਰ ਪੈਂਦੀ ਹੈ ਅਤੇ ਪ੍ਰਲੋਕ ਵਿੱਚ ਵੀ ਮੂੰਹ ਕਾਲਾ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨਿੰਦਕ ਕੇ ਮੋਹ ਲਾਗੈ ਛਾਰ, ਕਿ ਇਸੇ ਭਾਈ ਪਰਮਾਤਮਾ ਦੀ ਭਾਉ ਭਗਤੀ ਕਰਨ ਵਾਲਿਆਂ ਦੀ, ਨਿੰਦਾ ਕਰਨ ਵਾਲਿਆਂ ਦੇ ਮੂੰਹ ਲੋਕ ਪ੍ਰਲੋਕ ਵਿੱਚ ਕਾਲੇ ਹੁੰਦੇ ਹਨ।
ਰਾਮ ਕਵਚ ਦਾਸ ਕਾ ਸੰਨਾ ਹੋ,
ਅਤੇ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਕਿਉਂਕਿ ਦੁਨਿਆਵੀ ਸੁਭਾਅ ਦੇ ਮੁਤਾਬਕ ਮਨੁੱਖ ਨੂੰ ਕ੍ਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜਿਵੇਂ ਨਿੰਦਾ, ਚੁਗਲੀ, ਈਰਖਾ, ਵਕੀਲੀ ਹੈ, ਇਹ ਇੱਕ ਫੌਜ ਹੈ, ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਆਦਿ ਦੀ ਇੱਕ ਫੌਜ ਹੈ। ਇਹਨਾਂ ਫੌਜ ਦੇ ਨਾਲ ਯੁੱਧ ਕਰਨ ਵਾਸਤੇ ਇੱਕ ਸ਼ਸਤਰ ਨੇ, ਇਹ ਹਥਿਆਰ ਨੇ, ਜਿਹਦੇ ਨਾਲ ਸਾਡੀ ਆਤਮਾ ਨੂੰ ਬੜਾ ਭਾਰੀ ਨੁਕਸਾਨ ਹੁੰਦਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹਦੇ ਤੋਂ ਬਚਾਅ ਕਰਨ ਵਾਸਤੇ ਸਾਨੂੰ ਇੱਕ ਕਵਚ ਚਾਹੀਦਾ। ਜਿਵੇਂ ਫੌਜੀ ਫੌਜ ਦੇ ਵਿੱਚ ਯੁੱਧ ਲੜਦੇ ਨੇ ਨਾ, ਉਹਨਾਂ ਦੇ ਲੋਹ ਕੋਟ ਪਾਇਆ ਹੁੰਦਾ ਹੈ, ਸਾਰੀ ਜਿਹੜੀ ਵਰਦੀ ਆ ਉਹ ਲੋਹੇ ਦੀ ਹੁੰਦੀ ਹੈ, ਤਾਂ ਕਿ ਕੋਈ ਵਾਰ ਕਰੇ ਤਾਂ ਲੋਹੇ ਨਾਲ ਹੀ ਟਕਰਾਵੇ, ਮਨੁੱਖ ਦੀ ਬਾਡੀ ਦੇ ਨਾਲ, ਸਰੀਰ ਨਾਲ ਨਾ ਟਕਰਾ ਸਕੇ, ਨੁਕਸਾਨ ਨਾ ਕਰ ਸਕੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਆਪਣੇ ਮਨ ਦੇ ਦੁਆਲੇ ਇੱਕ ਇਹੋ ਜਿਹਾ ਕਵਚ ਪਹਿਨ ਲਓ। ਉਹ ਕਵਚ ਕੀ ਹੈ ਭਾਈ? ਹਜ਼ੂਰ ਫਰਮਾਉਂਦੇ ਨੇ ਕਿ ਭਾਈ ਰਾਮ ਕਵਚ ਦਾਸ ਕਾ ਸੁਨਾਹ ਹੋ, ਕਹਿੰਦੇ ਭਾਈ ਪਰਮਾਤਮਾ ਦੇ ਜਿਹੜੇ ਪਿਆਰੇ ਦਾਸ ਨੇ ਉਹ ਭਗਤੀ ਵਿੱਚ ਲੱਗੇ ਰਹਿਣ, ਪਰਮਾਤਮਾ ਦਾ ਨਾਮ ਸਿਮਰਨ, ਅਤੇ ਜੇ ਨਾਮ ਸਿਮਰਨ ਵਿੱਚ ਲੱਗੇ ਰਹਿਣਗੇ ਤੇ ਇਹ ਕਵਚ ਪਹਿਨ ਲੈਣਗੇ, ਲੋਹ ਟੋਪ ਪਹਿ ਲੈਣਗੇ, ਭਾਵ ਫਿਰ ਜਿਹੜੀ ਨਿੰਦਿਆ, ਵਕੀਲੀ, ਈਰਖਾ ਕਰਨ ਵਾਲਿਆਂ ਦੇ ਹਥਿਆਰ ਨੇ ਉਹ ਇਹਨਾਂ ਉੱਪਰ ਅਸਰ ਨਹੀਂ ਕਰ ਸਕਣਗੇ।
ਦੂਤ ਦੁਸ਼ਟ ਤਿਸ ਪੋਹਤ ਨਾਹੇ,
ਭਾਈ ਕਹਿੰਦੇ ਕੇਵਲ ਨਿੰਦਾ ਵਾਲੇ ਨਹੀਂ, ਹੋਰ ਵੀ ਜਿੰਨੇ ਪੰਜ ਦੂਤ ਨੇ, ਸੋ ਹੋਰ ਜਿੰਨੇ ਦੁਸ਼ਟ ਨੇ, ਕਹਿੰਦੇ ਇਹ ਪੋਹ ਵੀ ਨਹੀਂ ਸਕਦੇ, ਨੇੜੇ ਵੀ ਨਹੀਂ ਆ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਇਆ ਨਾ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਉਹ ਫਿਰ ਭਾਈ ਆਪਣੇ ਆਲੇ ਦੁਆਲੇ ਪਰਮਾਤਮਾ ਦੇ ਨਾਮ ਦੀ ਕਾਰ ਬਣ ਜਾਂਦੀ ਹੈ, ਕਿਲ੍ਹਾ ਬਣ ਜਾਂਦਾ ਹੈ, ਕੋਟ ਬਣ ਜਾਂਦਾ ਹੈ। ਇਸ ਵਾਸਤੇ ਦੂਤ ਦੁਸ਼ਟ ਤਿਸ ਪੋਹਿਤ ਨਾਹੇ, ਕਹਿੰਦੇ ਪੋਹ ਵੀ ਨਹੀਂ ਸਕਦੇ, ਨੇੜੇ ਵੀ ਨਹੀਂ ਆ ਸਕਦੇ।
ਜੋ ਜੋ ਗਰਵ ਕਰੇ ਸੋ ਜਾਏ,
ਇਸ ਸੰਸਾਰ ਵਿੱਚ ਜਿਨ੍ਹਾਂ ਨੇ ਹੰਕਾਰ ਕੀਤਾ ਉਹ ਭਾਵੇਂ ਮਾਇਕ ਹੀ ਸੀ, ਉਹ ਭਾਵੇਂ ਹਰ ਕਿਸਮ ਦਾ, ਜਿਸਨੇ ਵੀ ਹੰਕਾਰ ਕੀਤਾ ਕਿ ਮੈਂ ਬੜਾ ਗੁਣੀ ਹਾਂ, ਮੈਂ ਬਹੁਤ ਵੱਡਾ ਗਿਆਨੀ ਹਾਂ, ਮੇਰੇ ਵਰਗਾ ਕੋਈ ਦਾਤਾ ਨਹੀਂ, ਮੇਰੇ ਵਰਗਾ ਕੋਈ ਭਗਤ ਨਹੀਂ, ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਈ ਹੰਕਾਰ ਕੀਤਾ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਤੇ ਉਹ ਸੰਸਾਰ ਦੇ ਵਿੱਚੋਂ ਹੰਕਾਰ ਕਰਦੇ ਹੀ ਚਲੇ ਜਾਂਦੇ ਨੇ।
ਗਰੀਬ ਦਾਸ ਕੀ ਪ੍ਰਭ ਸਰਣਾਏ।
ਜੇ ਭਾਈ ਗਰੀਬਾ ਭਾਵ ਧਾਰ ਕੇ ਗੁਰਮੁਖ ਹਿਰਦਾ ਗਰੀਬੀ ਆਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਸੋ ਇਸ ਵਾਸਤੇ ਕਹਿੰਦੇ ਇਹ ਮਨ ਦੀ ਗਰੀਬੀ ਧਾਰਨੀ ਗੁਰੂ ਕੇ ਸਿੱਖਾਂ ਨੇ ਕਿ ਮੇਰੇ ਵਰਗਾ ਹੋਰ ਕੋਈ ਨਿਮਾਣਾ ਨਹੀਂ ਹੈ। ਸਤਿਗੁਰੂ ਦੀ ਸ਼ਰਨ ਵਿੱਚ ਆਉਣ ਵਾਸਤੇ ਭਾਈ ਇਹ ਗਰੀਬਾ ਭਾਵ ਧਾਰਨਾ ਹੈ, ਨਿਮਰਤਾ ਵਾਲਾ ਭਾਵ ਰੱਖਣਾ ਹੈ। ਸੋ ਇਹੀ ਬੇਨਤੀਆਂ ਕਰਨੀਆਂ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਇਸ ਵਾਸਤੇ ਭਾਈ ਜੇ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਤੇ ਮਨ ਕਰਕੇ ਵੀ ਤੇ ਤਨ ਕਰਕੇ ਵੀ ਮਨ ਦੀ ਇਹ ਭਾਵਨਾ ਰੱਖਣੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗਰੀਬਾਂ ਨੂੰ ਆਪਦੇ ਨਾਲ ਰਲਾ ਲਓ, ਸਤਿਗੁਰੂ ਜੀ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਤੇ ਫਿਰ ਉਹ ਦਰਬ ਕੇ ਸਤਿਗੁਰੂ ਪਾਤਸ਼ਾਹ ਜੀ ਇਹ ਫਰਮਾਉਂਦੇ ਨੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾਵਦਤ, ਪਹਿਲਾਂ ਹੀ ਇਹ ਬਿਰਦ ਦਾ ਸੁਭਾਅ ਹੈ ਕਿ ਜਿਹੜਾ ਗਰੀਬਾ ਭਾਵ ਧਾਰ ਕੇ ਨਿਮਾਣਾ ਭਾਵ ਧਾਰ ਕੇ, ਕਿਉਂਕਿ ਅਸੀਂ ਅਰਦਾਸ ਕਰਦੇ ਹਾਂ ਨਾ, ਸਾਡਾ ਸਤਿਗੁਰੂ ਪਾਤਸ਼ਾਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਆਸਰਿਆਂ ਦਾ ਆਸਰਾ ਹੈ। ਇਸ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਗਰੀਬੀ ਭਾਵ ਕੇ ਜਦੋਂ ਧਾਰ ਕੇ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਆਇਆਂ ਦੀ ਆਪ ਰੱਖਿਆ ਕਰਦੇ ਹਨ।
ਜੋ ਜੋ ਸ਼ਰਨ ਪਿਆ ਹਰ ਰਾਏ।
ਕਹਿੰਦੇ ਭਾਈ ਇੱਕ ਨਹੀਂ ਦੋ ਨਹੀਂ, ਜਿਹੜਾ ਵੀ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲੇ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਜਿਹੜਾ ਵੀ ਆ ਗਿਆ,
ਸੋ ਦਾਸ ਰੱਖਿਆ ਆਪਣਾ ਕੰਠ ਲਾਏ।
ਉਹ ਦਾਸ ਸਤਿਗੁਰੂ ਜੀ ਨੇ ਆਪਣੇ ਹਿਰਦੇ ਨਾਲ ਲਾ ਕੇ, ਆਪਣੇ ਸ਼ਬਦ ਨਾਲ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਰੱਖਿਆ ਕੀਤੀ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਵਰਗਿਆਂ ਤੂੰ ਰੱਖਿਆ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਪ੍ਰਤੱਖ ਵੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ, ਗਰੀਬਾਂ ਧਾਵ ਭਰ ਕੇ ਆਏ, ਜਿਨ੍ਹਾਂ ਨੂੰ ਵੇਖ ਲਿਆ ਕਿ ਇਹ ਸਾਡੇ ਜਨ ਸੇਵਕ ਹਨ, ਉਹ ਬਾਬਾ ਵਿਧੀ ਚੰਦ ਵਰਗੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਚਦਿਆਂ ਭੱਠਾਂ ਵਿੱਚ ਵੀ ਬੈਠ ਗਏ, ਤਾਂ ਉਹਨਾਂ ਨੂੰ ਭਾਈ ਅੱਗ ਪੋਹ ਨਹੀਂ ਸਕੀ। ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬਿਰਧ ਹੈ ਕਿ ਜਿਹੜਾ ਵੀ ਉਹਦੇ ਸ਼ਰਨ ਵਿੱਚ ਆ ਗਿਆ ਉਹਦੀ ਆਪ ਰੱਖਿਆ ਕਰਦੇ। ਜਿਹੜਾ ਹਰ ਰਾਏ ਜੀਵਾਂ ਨੂੰ ਹਰੇ ਭਰੇ ਕਰਦੇ ਵੇਲਾ ਹਰ ਜਗ੍ਹਾ 'ਤੇ ਵਿਆਪਕ ਸਤਿਗੁਰੂ ਜੀ ਹਰ ਜਗ੍ਹਾ 'ਤੇ ਰੱਖਿਆ ਕਰਨ ਨੂੰ ਸਮਰੱਥ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਦੇ 'ਤੇ ਕਿਰਪਾ ਕਰ ਦਿੰਦੇ ਹਨ।
ਜੇ ਕੋ ਬਹੁਤ ਕਰੇ ਅਹੰਕਾਰ।
ਜੇ ਕਿ ਭਾਈ ਬਹੁਤਾ ਹੀ ਹੰਕਾਰ ਕਰੇ, ਕੋਈ ਸੁਲੀ ਵਰਗਾ ਹੋਵੇ, ਸੋਭੀ ਵਰਗਾ ਹੋਵੇ, ਕੋਈ ਪਿਰਥੀ ਵਰਗਾ ਹੋਵੇ, ਕੋਈ ਚੰਦੂ ਵਰਗਾ ਹੋਵੇ, ਬਹੁਤਾ ਹੀ ਹੰਕਾਰ ਕਰ ਲਵੇ ਤੇ ਸਤਿਗੁਰੂ ਪਾਤਸ਼ਾਹ ਜੀ ਕਿ ਫਰਮਾਉਂਦੇ ਨੇ ਕਿ ਭਾਈ ਜੇ ਆਪਣੇ ਮਨ ਵਿੱਚ ਇੰਨਾ ਹੀ ਹੰਕਾਰ ਕਰ ਲਵੇ, ਕਿਉਂਕਿ ਉਹ ਪਰਮਾਤਮਾ 'ਤੇ ਬੇਅੰਤ ਹੈ, ਭਾਈ ਕਾਹਦੇ 'ਤੇ ਹੰਕਾਰ ਕਰਾਂਗੇ, ਆਪਣੀ ਦੌਲਤ 'ਤੇ ਕਰ ਲਵਾਂਗੇ, ਆਪਣੇ ਪਦਾਰਥਾਂ 'ਤੇ ਕਰ ਲਵਾਂਗੇ, ਜਾਂ ਕਿਸੇ ਦੇ ਕੀਤੇ ਹੋਏ ਪਰਉਪਕਾਰ 'ਤੇ ਕਰ ਲਵਾਂਗੇ ਵੀ ਮੈਂ ਫਲਾਨੇ ਦਾ ਭਲਾ ਕਰ ਦਿੱਤਾ ਸੀ। ਜੇ ਕੋ ਏਕ ਕਰੈ ਚੰਗਿਆਈ, ਮਨ ਚਿੱਤ ਬਹੁਤ ਫਵਾਵੈ, ਇਹਤੇ ਗੁਣ ਇਹਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ, ਉਹਦੇ ਸਾਹਮਣੇ ਹੰਕਾਰ ਕਰਾਂਗੇ। ਹਜ਼ੂਰ ਫਿਰ ਵੀ ਫਰਮਾਉਂਦੇ ਭਾਈ ਜੇ ਕੋਈ ਬਹੁਤਾ ਹੀ ਹੰਕਾਰ ਕਰੇ,
ਉਹ ਖਿਨ ਮਹਿਰੁਲਤਾ ਖਾਕੂ ਨਾਲ।
ਕਹਿੰਦੇ ਉਹ ਦੇਖਿਆ ਗਿਆ ਹੈ ਖਿਨ ਮਾਤਰ ਦੇ ਵਿੱਚ, ਉਹ ਪਲਾਂ ਦੇ ਵਿੱਚ ਖਾਕ 'ਚ ਮਿੱਟੀ 'ਚ ਮਿਲ ਜਾਂਦਾ ਹੈ, ਕਿਉਂਕਿ ਇਹ ਸੁਭਾਅ ਰੀਤੇ ਭਰੇ ਭਰੇ ਸਖਨਾਵਾ ਹੈ। ਜੇ ਤਾਂ ਕੋ ਵਿਵਹਾਰੇ, ਇਹ ਉਹਦੇ ਵਿਵਹਾਰ ਹੈ ਭਾਈ। ਹਸਤੋ ਆਏ ਸੋ ਰੋਵਤ ਜਾਵੈ, ਰੋਵਤ ਜਾਏ ਤੋ ਹੱਸੈ, ਇਹ ਤਾਂ ਭਾਈ ਉਹਦਾ ਸੁਭਾਅ ਹੈ। ਅੱਜ ਜਿਹੜੇ ਹੱਸਦੇ ਖੇਡਦੇ ਆਉਂਦੇ ਆ ਨਾ, ਜਦੋਂ ਵਾਪਸ ਪਰਦੇ ਤਾਂ ਹਮ ਮਾਰਦੇ ਨੇ, ਅਤੇ ਜਿਹੜੇ ਰੋਂਦੇ ਕਰਲਾਉਂਦੇ ਨੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਉਹ ਹੱਸਦੇ ਖੇਡਦੇ ਖੁਸ਼ ਪ੍ਰਸੰਨ ਹੋ ਜਾਂਦੇ ਨੇ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਹੜਾ ਵੀ ਬਹੁਤਾ ਹੰਕਾਰ ਕਰਦਾ, ਉਹ ਖਿਣ ਮਾਤਰ ਦੇ ਵਿੱਚ ਗੁਰੂ ਦੀ ਸ਼ਰਨ ਤੋਂ ਬਿਨਾਂ ਜੇ ਈਰਖਾ ਬਖੀਲੀ ਵਿੱਚ ਹੀ ਚੜਿਆ ਰਹੇ, ਤੇ ਉਹ ਖਿਣ ਮਾਤਰ ਦੇ ਵਿੱਚ ਖਾਕ ਚ ਮਿਲ ਜਾਂਦੇ ਹਨ।
ਹੈ ਭੀ ਸਾਚਾ ਹੋਵਨਹਾਰ।
ਵਾਹਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਥਾ ਸੁਣਦੇ ਹੋ ਨਾ, ਇਹ ਨਾ ਸਮਝਿਓ ਕਿ ਉਦੋਂ ਸੀ ਤੇ ਅੱਜ ਹੈ ਨਹੀਂ ਭਾਈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਤੇ ਭਾਈ ਹਮੇਸ਼ਾ ਹੀ ਸੱਚ ਸੀ। ਸੋ ਇਸ ਕਰਕੇ ਹੈ ਭੀ ਸੱਚਾ ਹੋਵਣ ਹਾਰ, ਤੇ ਅਗਾਂਹ ਨੂੰ ਵੀ ਸਾਡੀ ਮਦਦ ਕਰੇਗਾ। ਅੱਜ ਵੀ ਜੀਆਂ ਨੂੰ ਤਾਰ ਰਿਹਾ, ਅੱਜ ਵੀ ਬੜੀਆਂ ਬਖਸ਼ਿਸ਼ਾਂ ਕਰ ਰਿਹਾ ਤੇ ਪਹਿਲਾਂ ਤੋਂ ਕਰਦਾ ਆਇਆ ਹੈ।
ਸਦਾ ਸਦਾ ਜਾਈ ਬਲਿਹਾਰ,
ਹਮੇਸ਼ਾ ਵਾਸਤੇ ਉਹਦੇ ਤੋਂ ਬਲਿਹਾਰ ਵਾਰਨੇ ਫੇਰਨੇ ਜਾਂਦੇ ਹਾਂ।
ਆਪਣੇ ਦਾਸ ਰੱਖੇ ਕਿਰਪਾ ਧਾਰ,
ਇੱਥੇ ਕੋਈ ਹੰਕਾਰ ਨਹੀਂ ਮਾਨ ਨਹੀਂ ਕਿ ਅਸੀਂ ਦਾਸਾ ਭਾਵ ਤਾਂ ਧਾਰਨ ਕੀਤਾ, ਅਸੀਂ ਇੰਨਾ ਸਿਮਰਨ ਕੀਤਾ ਹੈ, ਇੰਨੀ ਅਸੀਂ ਭਾਉ ਭਗਤੀ ਕੀਤੀ ਹੈ, ਇੰਨਾ ਅਸੀਂ ਜਪ ਤਪ ਕੀਤਾ, ਇੰਨੇ ਸਾਧਨ ਕੀਤੇ ਹਨ। ਨਹੀਂ ਭਾਈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ। ਆਪਣੇ ਦਾਸ ਰੱਖੇ, ਕਿਵੇਂ ਰੱਖੇ ਭਾਈ? ਕਿਰਪਾ ਧਾਰ, ਕਿਰਪਾ ਕਟਾਖ, ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ। ਇਹ ਤੇ ਭਾਈ ਮਿਹਰ ਦੀ ਨਗਰ ਕੀਤੀ ਉਹਨੇ। ਜਦੋਂ ਮਿਹਰ ਦੀ ਨਜ਼ਰ ਹੋਈ ਫਿਰ ਜਨਮਾਂ ਜਨਮਾਂਤਰਾਂ ਦੇ ਦੁੱਖ ਮੇਟ ਦਿੱਤੇ। ਸੋ ਇਸ ਕਰਕੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਫੱਕਾ ਕਰਦੇ ਹਨ ਕਿ ਜਿਹੜਾ ਵੀ ਉਹਦੀ ਸ਼ਰਨ ਵਿੱਚ ਆਇਆ ਨਾ, ਉਹਦੇ ਉੱਪਰ ਹੀ ਕਿਰਪਾ ਹੁੰਦੀ ਹੈ। ਸੋ ਇਸ ਵਾਸਤੇ ਆਪਣੇ ਦਾਸ ਰੱਖੇ ਕਿਰਪਾ ਧਾਰ, ਆਪਣੇ ਦਾਸ ਜਿਹੜੇ ਦਾਸਾ ਭਾਵ ਧਾਰ ਕੇ ਗੁਰੂ ਦੀ ਸ਼ਰਨ ਵਿੱਚ ਆਏ, ਨਾਮ ਬਾਣੀ ਨਾਲ ਜੁੜ ਗਏ, ਆਪਣੀ ਕਿਰਪਾ ਕਰਕੇ ਉਹਨਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮਿਹਰ ਨਾਲ ਉਹਨਾਂ ਨੂੰ ਤਾਰਿਆ ਹੈ, ਉਹਨਾਂ ਦੀ ਰੱਖਿਆ ਕੀਤੀ ਹੈ।
ਨਾਨਕ ਕੇ ਪ੍ਰਭ ਪ੍ਰਾਣ ਆਧਾਰ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਉਹ ਤਾਂ ਸਾਡੇ ਪ੍ਰਾਣਾਂ ਦਾ ਆਸਰਾ ਹੈ। ਸੋ ਸਾਡੇ ਜਿਹੜੇ ਸਾਨੂੰ ਸਵਾਸ ਬਖਸ਼ੇ ਹੈ ਨਾ, ਉਹਨਾਂ ਸਵਾਹਾਂ ਦਾ ਆਸਰਾ ਵੀ ਪਰਮਾਤਮਾ ਹੈ। ਕਿਉਂਕਿ ਜਦੋਂ ਅਸੀਂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹਾਂ ਨਾ ਕਿ ਖਾਲਸੇ ਨਾਲ ਸਾਂਝ ਕਿਵੇਂ ਪਾਈ ਮਹਾਰਾਜ ਨੇ, ਦੇਖੋ ਸਾਂਝ ਦੁਨਿਆਵੀ ਨਹੀਂ ਇਕੱਲੀ ਪਾਈ ਮਹਾਰਾਜ ਨੇ, ਜਿਹੜੇ ਕੁਦਰਤੀ ਸਾਧਨ ਸਨ ਉਹਨਾਂ ਨਾਲ ਸਤਿਗੁਰੂ ਜੀ ਨੇ ਸਾਡੇ ਨਾਲ ਸਾਂਝ ਪਾਈ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਕਹਿੰਦੇ ਖਾਲਸਾ ਮੇਰਾ ਸਰੀਰ ਵੀ ਹੈ ਅਤੇ ਖਾਲਸੇ ਦੇ ਨਾਲ ਮੇਰੇ ਪ੍ਰਾਣ ਸਾਂਝੇ ਪ੍ਰਾਣ। ਇਸ ਵਾਸਤੇ ਜਿਨ੍ਹਾਂ ਸਵਾਸਾਂ ਦਾ ਆਪ ਨਿਰੰਕਾਰ ਵਾਹਿਗੁਰੂ ਸਾਡੇ ਸਵਾਸਾਂ ਦਾ ਰੱਖ ਹੈ, ਇਸ ਲਈ ਮਹਾਰਾਜ ਨੇ ਸਾਡੇ ਸਵਾਸਾਂ ਦਾ ਹਵਾਲਾ ਦੇ ਕੇ ਕਿਹਾ, ਹਰ ਜਪਦਿਆਂ ਖਿਨ ਢਿੱਲ ਨਾ ਕੀਚੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਉ ਆਵੈ ਕੇ ਨ ਆਵੈ ਰਾਮ। ਜਿਨ੍ਹਾਂ ਸਵਾਸਾਂ ਦਾ ਮਾਲਕ ਆਪ ਹੈ ਪਰਮਾਤਮਾ, ਕਹਿੰਦੇ ਭਾਈ ਯਾਦ ਰੱਖਿਓ, ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਜਿਹਨੇ ਹੁਣ ਤੱਕ ਸਾਡੇ ਸਵਾਸਾਂ ਦੀ ਰੱਖਿਆ ਕੀਤੀ ਹੈ, ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਵਾਸਤੇ ਯਾਦ ਕਰਨਾ ਚਾਹੀਦਾ ਹੈ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਤਿਲੰਗ ਮਹੱਲਾ ਚੌਥਾ, ਨਿਤ ਨਿਫਲ ਕਰਮ ਕਮਾਏ ਬਫਾਵੈ ਦੁਰਮਤੀਆ।
ਹਜ਼ੂਰ ਫਰਮਾਉਂਦੇ ਹਨ ਤਲੰਗ ਰਾਜ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਹਜ਼ੂਰ ਫਰਮਾਉਂਦੇ ਨਿਤਾ ਪਤੀ ਦੇ ਕਰਮ ਨੂੰ ਆਪਣੜੇ ਗਿਰੀਵਾਣ ਮੈਂ ਸਿਰ ਨੀਵਾਂ ਕਰ ਦੇਖ, ਕਿ ਭਾਈ ਜਿਹੜੇ ਨਿਤਾ ਪਰਤੀ ਕਾਰਜ ਕਰ ਰਿਹਾ ਨਾ, ਉਹਨਾਂ ਵੱਲ ਤੇਰਾ ਧਿਆਨ ਹੋਣਾ ਚਾਹੀਦਾ ਕਿ ਕਿਹੋ ਜਿਹੇ ਕਰਮ ਕਰ ਰਿਹਾ। ਸੋ ਨਿਤ ਨਿਫਲ ਕਰਮ ਕਮਾਏ ਬਫਾਵੈ ਦੁਰਮਤੀਆ। ਕਹਿੰਦੇ ਭਾਈ ਇੱਕ ਹੈ ਗੁਰਮਤੀਆ ਅਤੇ ਇੱਕ ਹੈ ਦੁਰਮਤੀਆ। ਜਿਹਨੇ ਤੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਉਹ ਹੈ ਗੁਰਮਤੀਆ, ਅਤੇ ਜਿਸਨੇ ਗੁਰੂ ਦੀ ਮੱਤ ਨੂੰ ਧਾਰਨ ਨਹੀਂ ਕੀਤਾ ਉਹ ਦੁਰਮਤੀਆ ਹੈ। ਖੋਟੀ ਮਤ ਵਾਲਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਤੂੰ ਕਿੰਨਾ ਕਰਮਾਂ ਦੇ ਵਿੱਚ ਉਲਝਿਆ ਹੋਇਆ, ਨਿਤ ਨੇ ਫਲ ਕਰਮ ਕਮਾਏ, ਜਿਹੜੇ ਤੂੰ ਕਰਮ ਕਮਾ ਰਿਹਾ ਹੈ ਕਦੇ ਹਿਸਾਬ ਲਾਇਆ ਵੀ ਤੇਰੇ ਕਿਤੇ ਕੰਮ ਆਉਣਗੇ, ਇਹ ਤੇਰੇ ਸੰਚਿਤ ਕਰਮਾਂ ਦੇ ਵਿੱਚ ਜਮ੍ਹਾਂ ਹੋਣਗੇ, ਇਹਦੇ ਨਾਲ ਤੇਰੇ ਕੋਲ ਕੋਈ ਬੈਲੈਂਸ ਬਣੇਗਾ, ਜਿਹੜੇ ਤੂੰ ਵਿਕਾਰ ਭੋਗ ਰਿਹਾ, ਜਿਹੜੇ ਤੂੰ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਜਾਣ ਉਸ ਪਾਸੇ ਤੁਰਿਆ ਹੋਇਆ, ਤੂੰ ਕਦੇ ਤਾਂ ਧਿਆਨ ਕਰ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸੋ ਇਸ ਵਾਸਤੇ ਨਿਤ ਨੇ ਫਲ ਕਰਮ ਕਮਾਏ, ਕੇਵਲ ਕਰਮ ਹੀ ਨਹੀਂ ਕਮਾਉਂਦਾ, ਇਹਨਾਂ ਕਰਮਾਂ ਦੇ ਦੁਆਰਾ ਜੇ ਚਾਰ ਰੋਕੜੀਆਂ ਆ ਗਈਆਂ, ਦੁਨੀਆਂ ਵਿੱਚ ਥੋੜ੍ਹਾ ਜਿਹਾ ਨਾਮ ਬਣ ਗਿਆ, ਬਫਾਵਾ ਦੁਰਮਤੀਆ, ਕਹਿੰਦੇ ਉਹਦੇ ਨਾਲ ਤੂੰ ਪਰਉਪਕਾਰ ਕਰਨੇ ਸੀ, ਜੀਵਾਂ ਦਾ ਭਲਾ ਕਰਨਾ ਸੀ, ਪਰ ਤੂੰ ਤੇ ਭਾਈ ਇਹ ਤੋਂ ਉਲਟ ਚੱਲ ਪਿਆ, ਖੋਟੀ ਮਤ ਨੂੰ ਗ੍ਰਹਿਣ ਕਰ ਲਿਆ, ਬਫਾਵਾ ਬਹੁਤ ਮਨ ਦੇ ਵਿੱਚ ਆਕੜਦਾ, ਹੰਕਾਰ ਕਰਦਾ, ਆਫਰਿਆ ਫਿਰਦਾ, ਬਫਾਵਾ ਦੁਰਮਤੀਆ। ਕਹਿੰਦੇ ਤੂੰ ਧਿਆਨ ਮਾਰ ਕੇ ਵੇਖੀ, ਤੇਰੀ ਮਤ ਜਿਹੜੀ ਤੈਨੂੰ ਹੁਕਮ ਸੀ ਨਾ ਗੁਰ ਕੀ ਮਤ, ਤੂੰ ਲੇਹੇ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਆਪਣੀ ਮਤ ਦੇ ਉੱਪਰ ਮਾਣ ਕਰਕੇ ਬਹਿ ਗਿਆ। ਨਹੀਂ ਭਾਈ, ਸਾਨੂੰ ਤੇ ਗੁਰੂ ਦੀ ਮਤ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ। ਕਹਿੰਦੇ ਕਰਦਾ ਵੀ ਨੇਫਲ ਕਰਮ ਹੈ, ਜਿਹੜੇ ਤੇਰੇ ਕੰਮ ਆਉਣ ਵਾਲੇ ਨਹੀਂ, ਸ਼ੁਭ ਕਰਮ ਕਰਦਾ ਹੀ ਨਹੀਂ। ਸਤ ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ ਜਿਹਦੇ ਨਾਲ ਪ੍ਰਾਪਤ ਹੋਣੀ ਸੀ, ਪਰਉਪਕਾਰ ਕਰਨਾ ਸੀ, ਬਾਣੀ ਪੜ੍ਹਨੀ ਪੜ੍ਹਾਉਣੀ ਸੀ, ਉਸ ਪਾਸੇ ਤਾਂ ਤੁਰਿਆ ਨਹੀਂ ਤੂੰ, ਅੰਮ੍ਰਿਤ ਵੇਲੇ ਕਦੇ ਉੱਠਿਆ ਨਹੀਂ। ਅਤੇ ਜਿਹੜੇ ਨੇਫਲ ਕਰਮ ਸੀ ਉਹਨਾਂ ਵਿੱਚ ਲੱਗ ਕੇ ਬਹੁਤ ਮਨ ਦੇ ਵਿੱਚ ਤੂੰ ਹੰਕਾਰ ਕਰਦਾ ਹੈ, ਇਹ ਦੁਰਮਤ ਹੈ, ਤੇਰੀ ਖੋਟੀ ਮਤ ਹੈ।
ਸਭ ਆਣੈ ਵਲ ਵੰਚ ਕਰ ਝੂਠ, ਤਬ ਜਾਣੈ ਜਗ ਜਿੱਤੀਆ।
ਕਹਿੰਦੇ ਜਦੋਂ ਬਹੁਤ ਹੀ ਵਲ ਫਰੇਬ ਕਰਕੇ ਝੂਠ ਬੋਲ ਕੇ ਮਾਇਆ ਕੱਤਰ ਕਰਦਾ ਨਾ, ਬਹੁਤ ਪ੍ਰਪੰਚ ਕਰ ਪਰ ਧਨ ਲਿਆ ਵੈ, ਸੁੱਤਦਾਰਾ ਪੈ ਆਨ ਲਟਾਵੈ, ਤੇ ਬੜਾ ਖੁਸ਼ ਹੁੰਦਾ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਤਾ ਫਿਰ ਕੀ ਸੋਚਦਾ ਹੈ, ਜਬ ਆਣਾ ਬਲ ਵੰਚ ਕਰ ਝੂਠ, ਤਬ ਜਾਣਾ ਜਗ ਜਿੱਤੀਆ। ਕਹਿੰਦੇ ਫਿਰ ਤੂੰ ਐਂ ਸਮਝਦਾ ਮੈਂ ਸੰਸਾਰ 'ਤੇ ਹੀ ਫਤਿਹ ਕਰ ਲਈ, ਫਰੇਬ ਕਰਕੇ ਨਾ, ਤੂੰ ਵਲ ਛਲ ਕਰਕੇ ਮਾਇਆ ਕੱਤਰ ਕਰਕੇ ਤੂੰ ਇਹ ਸਮਝਦਾ ਮੈਂ ਜਗ ਜਿੱਤ ਲਿਆ, ਮੈਂ ਬਹੁਤ ਵੱਡੀ ਫਤਿਹ ਪ੍ਰਾਪਤ ਕਰ ਲਈ। ਮਹਾਰਾਜ ਕਹਿੰਦੇ ਤੇਰਾ ਭੁਲੇਖਾ, ਤੇਰੀ ਦੁਰਮਤ ਹੈ।
ਐਸਾ ਬਾਜੀ ਸਹਿਸਾਰ,
ਹਜ਼ੂਰ ਫਰਮਾਉਂਦੇ ਨੇ ਕਿ ਇਹ ਐਸਾ ਬਾਜੀਗਰ, ਜਿਸ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਹੁਣ ਤਾਂ ਪਿੰਡਾਂ 'ਚ ਘੱਟ ਗਿਆ ਭਾਈ ਕੰਮ, ਪਹਿਲਾਂ ਬਾਜੀਗਰ ਬਾਜੀ ਪਾਉਣ ਆਉਂਦੇ ਸੀ, ਬੜੇ ਤਮਾਸ਼ੇ ਦਿਖਾ ਦਿੰਦੇ ਸੀ, ਪਰ ਕਹਿੰਦੇ ਇਹ ਸੰਸਾਰ ਵੀ ਇੱਕ ਬਾਜੀ ਹੈ, ਇਸ ਬਾਜੀ ਨੂੰ ਸਮਝ ਨਹੀਂ ਸਕਿਆ ਤੂੰ।
ਨਾ ਚੇਤਾ ਹਰ ਨਾਮਾ,
ਕਹਿੰਦੇ ਭਾਈ ਐਸਾ ਬਾਜੀ ਸੰਸਾਰ, ਜਿਹੜੇ ਬਾਜੀ ਪਾਉਣ ਵਾਲੇ ਆ ਨਾ, ਉਹਦੇ ਵਿੱਚ ਨਹੀਂ ਉਲਝਦੇ ਕਿ ਅਸੀਂ ਆਹ ਬਾਜੀ ਨਾਲ ਪੈਦਾ ਕਰ ਦਿੱਤਾ, ਆਹ ਵਿਖਾ ਦਿੱਤਾ, ਉਹ ਤਾਂ ਅਡੰਬਰ ਦਿਖਾਉਂਦੇ ਨੇ, ਪਰ ਆਪ ਨਹੀਂ ਪਲਝਦੇ। ਅਤੇ ਜੇ ਭਾਈ ਕੋਈ ਆਪ ਪਲ ਜਾਵੇ, ਉਹ ਤਾਂ ਪਤਾ ਕਿ ਸਵਾਂਗ ਉਤਾਰ ਉਤਾਰੇ ਉਤਾਰਾਂ, ਕਹਿੰਦੇ ਜਦੋਂ ਉਹ ਸਵਾਂਗ ਉਤਾਰ ਦਿੱਤਾ ਨਾ, ਤਾਂ ਫਿਰ ਤਾਂ ਸਭ ਇੱਕ ਹੀ ਹੋ ਜਾਂਦਾ, ਪਹਿਲਾਂ ਵਰਗਾ ਹੀ ਸਭ ਕੁਝ ਹੋ ਜਾਂਦਾ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਐਸਾ ਬਾਜੀ ਸੰਸਾਰ, ਨਾ ਚੇਤਾ ਹਰ ਨਾਮ, ਹਰੀ ਪਰਮਾਤਮਾ ਦੇ ਨਾਮ ਨੂੰ ਤਾਂ ਕਦੇ ਚੇਤੇ ਕਰਦਾ ਹੀ ਨਹੀਂ, ਤੂੰ ਤਾਂ ਸੰਸਾਰ ਦੀ ਜਿਹੜੀ ਬਾਜੀ ਪੈ ਰਹੀ ਹੈ ਨਾ, ਦੁਨੀਆਂ ਦੇ ਪ੍ਰਦਰਸ਼ਨ ਨੇ, ਦੁਨੀਆਂ ਦੇ ਪਦਾਰਥ ਨੇ, ਇਹਦੇ ਵਿੱਚ ਉਲਝਿਆ ਹੋਇਆ, ਇਹ ਤੈਨੂੰ ਰੰਗ ਤਮਾਸੇ ਬੜੇ ਚੰਗੇ ਲੱਗਦੇ ਨੇ, ਪਰ ਅਸਲੀ ਜਿਹੜਾ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਅਧਿਆਤਮ ਪੱਖ ਸਵਾਰਨਾ ਸੀ, ਉਸ ਪਾਸੇ ਤੇਰਾ ਧਿਆਨ ਨਹੀਂ ਗਿਆ।
ਬਿਨ ਮਹਿ ਬਿਨ ਸਹਿ ਸਭ ਝੂਠ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇੱਕ ਸਮਾਂ ਆਏਗਾ ਕਿ ਖਿਣ ਮਾਤਰ ਦੇ ਵਿੱਚ ਜੋ ਸਾਨੂੰ ਪਸਾਰਾ ਦਿਸ ਰਿਹਾ ਨਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਸਾਨੂੰ ਨਜ਼ਰੀ ਪੈ ਰਿਹਾ ਨਾ, ਜੋ ਵੀ ਕੁਝ ਦਿਸਦਾ ਹੈ, ਇਹ ਬਿਨ ਸਜਾਣ ਵਾਲਾ ਹੈ, ਇਹ ਖਿਣ ਭੰਗਣ ਹੈ ਸਭ ਕੁਛ, ਅਤੇ ਇਸ ਵਾਸਤੇ ਭਾਈ ਖਿਣ ਮੈਂ ਬਿਨਸੈ ਸਭ ਝੂਠ, ਕਹਿੰਦੇ ਇਹ ਝੂਠਾ ਵਿਖਾਵਾ ਹੈ, ਕਿਉਂਕਿ ਤੇਰਾ ਤਾਂ ਸਰੀਰ ਵੀ ਸੱਚਾ ਨਹੀਂ, ਜਿਹਦੇ 'ਤੇ ਤੂੰ ਮਾਣ ਕਰਦਾ, ਜਿਹਦੇ ਦੁਆਰਾ ਪਦਾਰਥ ਤਿਆਰ ਪ੍ਰਾਪਤ ਕੀਤੇ ਹੋਏ ਉਹਨਾਂ 'ਤੇ ਮਾਣ ਕਰਦਾ, ਇਹ ਤਾਂ ਆਪ ਤੇਰਾ ਸੰਗੀ ਨਹੀਂ, ਇਸ ਵਾਸਤੇ ਕਾਹਦੇ 'ਤੇ ਮਾਣ ਕਰਦਾ? ਇਹ ਤਾਂ ਖਿਣ ਮਾਤਰ ਦੇ ਵਿੱਚ ਸਾਰਾ ਝੂਠਾ ਪਸਾਰਾ ਬਿਣਸ ਜਾਣ ਵਾਲਾ ਹੈ।
ਮੇਰੇ ਮਨ ਧਿਆਏ ਰਾਮਾ,
ਇਸ ਕਰਕੇ ਹੇ ਮੇਰੇ ਮਨਾ, ਉਸ ਰਮੇ ਹੋਏ ਪਰਮਾਤਮਾ ਦਾ ਧਿਆਨ ਧਰ, ਉਹਨੂੰ ਧਿਆਉਣਾ ਕਰ, ਉਹਦੀ ਵਿਚਾਰ ਕਰ, ਅਤੇ ਭਾਈ ਉਹਦੀ ਭਾਉ ਭਗਤੀ ਕਰ,
ਰਹਾਓ
ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ।
ਸਾ ਵੇਲਾ ਚਿੱਤ ਨਾ ਆਵੇ,
ਕਹਿੰਦੇ ਉਹ ਵੇਲਾ ਸਾਨੂੰ ਕਦੇ ਵੀ ਚੇਤੇ ਨਹੀਂ ਆਉਂਦਾ।
ਚਿੱਤ ਆਏ ਕੰਟਕ ਕਾਲ ਗ੍ਰਸੈ,
ਜਦੋਂ ਕਾਲ ਨੇ ਸਾਨੂੰ ਆ ਕੇ, ਕੰਟਕ ਕੀ ਹੁੰਦਾ ਹੈ? ਦੁਖਦਾਈ, ਕੰਟਕ ਦੁਸ਼ਮਣ ਨੂੰ ਵੀ ਕਹਿੰਦੇ ਨੇ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਕਾਲ ਕੰਟਕ ਨੇ, ਕਾਲ ਦੁਸ਼ਮਣ ਨੇ, ਜਦੋਂ ਸਾਨੂੰ ਆ ਕੇ ਗ੍ਰਾਸ ਲੈਣਾ ਹੈ, ਉਹ ਤਾਂ ਸਾਨੂੰ ਚੇਤਾ ਹੀ ਨਹੀਂ, ਕਿਉਂਕਿ ਹਜ਼ੂਰ ਦਾ ਹੁਕਮ ਹੈ, ਨਹਿ ਬਾਰਕ ਨਹਿ ਜੋਬਣਾ ਨਹਿ ਵਰਦੀ ਵਿਰਦੀ ਕਛ ਬੰਦ, ਉਹ ਬੇਰਾ ਨਾ ਬੂਝੀਆ ਜੋ ਆਏ ਪਰਾ ਜੰਮ ਫੰਦ, ਉਹਦਾ ਤਾਂ ਪਤਾ ਹੀ ਨਹੀਂ ਕਦੋਂ ਆ ਕੇ ਫਾਹੀਆਂ ਪੈ ਜਾਣੀਆਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਾ ਵੇਲਾ ਚਿੱਤ ਨਾ ਆਵੇ, ਜਿੱਤ ਆਏ ਕੰਟਕ ਕਾਲ ਗ੍ਰਸੈ, ਕਹਿੰਦੇ ਜਦੋਂ ਉਹ ਕੰਡਾ ਰੂਪ ਦੁਖਦਾਈ ਦੁਸ਼ਮਣ ਰੂਪ ਉਸ ਕਾਲ ਨੇ ਆ ਕੇ ਸਾਨੂੰ ਗ੍ਰਾਸ ਲੈਣਾ ਹੈ।
ਇਸ ਨਾਨਕ ਲਏ ਛਡਾਏ,
ਤੇ ਫਿਰ ਭਾਈ ਉਹਦੇ ਤੇ ਛਡਾਵੇਗਾ ਕੌਣ? ਉਹ ਤੋਂ ਰੱਖਿਆ ਕੌਣ ਕਰਾਵੇਗਾ? ਜੇ ਇੰਨਾ ਹੀ ਕਾਲ ਦੁਖਦਾਈ ਹੈ, ਮੌਤ ਦੁਖਦਾਈ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇੱਕ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ ਨਾ, ਤੇ ਸਾਨੂੰ ਜਿਵੇਂ ਆਮ ਧਰਮਾਂ ਨੇ ਆਮ ਗ੍ਰੰਥਾਂ ਨੇ ਇਹਨੂੰ ਬਹੁਤ ਦੁਖਦਾਈ ਭਿਆਨਕ ਹਾਦਸਾ ਕਿਹਾ ਹੈ ਨਾ, ਆਏ ਨਹੀਂ ਕਿਹਾ ਸਾਨੂੰ ਤਾਂ ਯਾਦ ਕਰਾਇਆ ਹੈ ਕਿ ਭਾਈ ਇਹਨੂੰ ਭੁੱਲ ਕੇ ਤੂੰ ਦੁਨੀਆਂ ਦੇ ਵਿੱਚ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਹੀ ਨਾ ਗਰਸਿਆ ਜਾਈਂ, ਤੂੰ ਯਾਦ ਰੱਖ ਕਿ ਤੂੰ ਸੰਸਾਰ ਤੋਂ ਇੱਕ ਦਿਨ ਜਾਣਾ ਹੈ, ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰਸ਼ਬਦ ਪ੍ਰਗਾਸਿਆ, ਜਿਹੜੀ ਮੌਤ ਤੋਂ ਸਾਰਾ ਜਗਤ ਤਰਾਹ ਕਰਦਾ ਹੈ, ਗੁਰੂ ਕੇ ਸ਼ਬਦ ਦੁਆਰਾ ਉਸ ਮੌਤ ਦਾ ਪ੍ਰਗਾਸ਼ ਕਰ ਦਿੱਤਾ, ਸਮਝਾ ਦਿੱਤਾ ਉਹਨੂੰ। ਸਤਿਗੁਰੂ ਜੀ ਫਰਮਾਉਂਦੇ ਨੇ ਤੂੰ ਇੱਕ ਗੱਲ ਨੂੰ ਯਾਦ ਕਰ ਕਿ ਜਿਹੜਾ ਕੰਮ ਤੂੰ ਹਰ ਹਾਲਤ ਵਿੱਚ ਕਰਨਾ ਹੀ ਕਰਨਾ ਨਾ, ਉਹ ਕੰਮ ਤੈਨੂੰ ਸਿੱਖ ਲੈਣਾ ਚਾਹੀਦਾ। ਕਈ ਵਾਰ ਅਸੀਂ ਬਹੁਤ ਮਿਹਨਤ ਕਰਕੇ ਇਹੋ ਜਿਹੇ ਕੰਮ ਸਿੱਖ ਲੈਂਦੇ ਹਾਂ ਪਰ ਉਹ ਜ਼ਿੰਦਗੀ ਵਿੱਚ ਕੰਮ ਨਹੀਂ ਆਉਂਦੇ, ਕਈ ਵਾਰ ਨਹੀਂ ਆਉਂਦੇ। ਬਹੁਤ ਸਾਰੇ ਵਿਅਕਤੀ ਪੜ੍ਹਾਈ ਕਰਦੇ ਨੇ, ਵਕਾਲਤ ਕਰਦੇ ਨੇ, ਪਰ ਉਹ ਅਦਾਲਤਾਂ ਵਿੱਚ ਜਾ ਕੇ ਪ੍ਰੈਕਟਿਸ ਨਹੀਂ ਕਰਦੇ, ਕੰਮ ਹੋਰ ਕਰਨ ਲੱਗ ਪੈਂਦੇ ਨੇ। ਕਈ ਵਾਰ ਇਹੋ ਜਿਹੇ ਹੋਰ ਹੁਨਰ ਸਿੱਖੇ ਜਾਂਦੇ ਨੇ ਪਰ ਜ਼ਰੂਰੀ ਨਹੀਂ ਕਿ ਅਸੀਂ ਉਹ ਹੁਨਰ ਕਰੀਏ। ਸਤਿਗੁਰੂ ਜੀ ਕਹਿੰਦੇ ਭਾਈ ਆਹ ਕੰਮ ਤਾਂ ਤੂੰ ਕਰਨਾ ਹੀ ਕਰਨਾ, ਹਰ ਇੱਕ ਵਿਅਕਤੀ ਨੇ ਕਰਨਾ ਹੈ ਅਤੇ ਇਹ ਕੰਮ ਤੈਨੂੰ ਸਿੱਖਣਾ ਚਾਹੀਦਾ। ਉਹ ਕੀ ਕੰਮ ਹੈ ਭਾਈ? ਮਹਾਰਾਜ ਕਹਿੰਦੇ ਉਹ ਹੈ ਮਰਨਾ। ਮਰਨਾ ਸਭ ਨੂੰ ਸਿੱਖਣਾ ਚਾਹੀਦਾ, ਭਾਵੇਂ ਕੋਈ ਸਰੋਤਾ ਹੈ, ਭਾਵੇਂ ਕੋਈ ਬਖਤਾ ਹੈ, ਭਾਵੇਂ ਕੋਈ ਗਿਆਨੀ ਹੈ ਅਗਿਆਨੀ ਹੈ, ਸਭ ਨੂੰ ਭਾਈ ਇਹ ਕੰਮ ਸਿੱਖਣਾ ਚਾਹੀਦਾ। ਅਤੇ ਜਦੋਂ ਇਹ ਮਰਨਾ ਆ ਜਾਵੇ ਨਾ ਤਾਂ ਫਿਰ ਇਹਦਾ ਡਰ ਨਹੀਂ, ਕਿਉਂਕਿ ਗੁਰਬਾਣੀ ਨੇ ਇਸ ਗੱਲ ਨੂੰ ਸਮਝਾਇਆ ਹੈ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਸਮਝਾ ਦਿੱਤਾ ਹੈ। ਪਰ ਕੀ ਹੱਕ ਹੈ? ਜੇ ਉਹ ਇਹ ਮਰਿਆ ਪ੍ਰਵਾਣੋ, ਜੇ ਸਾਡਾ ਮਰਨਾ ਪ੍ਰਵਾਨ ਹੋ ਜਾਵੇ ਤਾਂ ਫਿਰ ਭਗਤ ਕਬੀਰ ਜੀ ਦਾ ਇਹ ਕਹਿੰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਕਹਿੰਦੇ ਮੈਨੂੰ ਤਾਂ ਚਾਅ ਹੈ ਹੁਣ, ਕਿਉਂਕਿ ਆਹ ਸਰੀਰ ਜਿਹੜਾ ਨਾ ਇਸ ਮੇਰੇ ਅਤੇ ਪਰਮਾਤਮਾ ਵਿੱਚ ਐਵੇਂ ਇੱਕ ਪਰਦਾ ਬਣਿਆ ਹੋਇਆ, ਇਹ ਇੱਕ ਫਰਕ ਪਾਉਣ ਵਾਲਾ ਇੱਕ ਵਿੱਚ ਕੰਧ ਬਣੀ ਹੋਈ ਹੈ, ਇਸ ਕਰਕੇ ਮਰੋਂ ਤਾਂ ਹਰ ਕੇ ਦੁਆਰ, ਕਹਿੰਦੇ ਜੇ ਮਰੂੰ ਤਾਂ ਮੈਂ ਫਿਰ ਹਰੀ ਦੇ ਦੁਆਰ 'ਤੇ ਜਾ ਕੇ ਹਰੀ ਪਰਮਾਤਮਾ ਵਿੱਚ ਭੇਦ ਹੋ ਜਾਵਾਂਗਾ। ਇਸ ਵਾਸਤੇ ਇਸ ਮੌਤ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਡਰਾਉਣਾ ਸੁਪਨਾ ਨਹੀਂ ਕਿਹਾ, ਇੱਕ ਡਰਾਉਣਾ ਹਾਦਸਾ ਨਹੀਂ ਕਿਹਾ। ਹਾਂ, ਇਹ ਕਿਹਾ ਹੈ ਕਿ ਇਹ ਦਿਨ ਪ੍ਰਤੀ ਦਿਨ ਸਵਾਸ ਸਵਾਸ ਤੇਰੇ ਨੇੜੇ ਆ ਰਹੀ ਹੈ, ਤੂੰ ਇਹਨੂੰ ਭੁੱਲਣਾ। ਅਤੇ ਜਦੋਂ ਜਿਵੇਂ ਤੇਰੇ ਨੇੜੇ ਆ ਰਹੀ, ਤੂੰ ਮਰਨਾ ਸਿੱਖਿਆ ਹੀ ਨਹੀਂ, ਅਤੇ ਫਿਰ ਜਿਹੜੀ ਚੀਜ਼ ਸਿੱਖੀ ਨਹੀਂ ਕਿਸੇ ਨੂੰ ਤਰਨਾ ਨਹੀਂ ਆਉਂਦਾ, ਅਤੇ ਦਰਿਆ ਦਾ ਪਾਣੀ ਹੜ੍ਹ ਬਣ ਕੇ ਆ ਜਾਵੇ ਤਾਂ ਤਰ ਥੋੜ੍ਹੀ ਸਕਦਾ, ਫਿਰ ਉਹਦੇ 'ਚ ਨਹੀਂ ਨਾ ਤਰ ਸਕਦਾ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ, ਇਸ ਮੌਤ ਰੂਪ ਹੜਨ ਤੋਂ ਤਰਨ ਵਾਸਤੇ ਤੂੰ ਮਰਨਾ ਸਿੱਖ, ਅਤੇ ਜਦੋਂ ਤੂੰ ਮਰਨਾ ਸਿੱਖ ਲਿਆ ਫਿਰ ਡਰ ਕਾਹਦਾ ਭਾਈ, ਫਿਰ ਤਾਂ ਤੈਨੂੰ ਤਰਨਾ ਆਉਂਦਾ। ਸਤਿਗੁਰੂ ਨੇ ਸਾਨੂੰ ਇਸ ਚੀਜ਼ ਤੋਂ ਸਮਝਾਇਆ ਕਿ ਜਿਹੜਾ ਸਵਾਸ ਨਿਕਲ ਰਿਹਾ ਇਹ ਤੋਂ ਮੌਤ ਦੇ ਹੜ੍ਹ ਵੱਲ ਨੂੰ ਵੱਧ ਰਿਹਾ ਹੈ। ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਚੋਂ ਪਾਣੀ। ਜਿਵੇਂ ਟੁੱਟੇ ਹੋਏ ਘੜੇ ਵਿੱਚ ਪਾਣੀ ਪਾਈਏ ਨਾ, ਤਰੇੜਾ ਘਰਾ ਹੋਵੇ ਤਰੇੜਿਆ, ਅਤੇ ਤੌਕਾ ਤੌਕਾ ਕਰਕੇ ਪਾਣੀ ਨਿਕਲ ਜਾਂਦਾ। ਅਤੇ ਮਹਾਰਾਜ ਕਹਿੰਦੇ ਭਾਈ, ਜਿਸ ਘੜੇ ਵਿੱਚ ਤੂੰ ਜਨਮ ਵੇਲੇ ਇਹ ਸਵਾਸਾਂ ਦਾ ਜਲ ਭਰਿਆ ਹੋਇਆ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਸਮਾਂ ਦਾ ਭਰਿਆ ਹੋਇਆ ਇਹ ਘੜਾ ਲੈ ਲਿਆ ਤੂੰ, ਦੇ ਦਿੱਤਾ ਪਰਮਾਤਮਾ ਨੇ ਤੈਨੂੰ। ਪਰ ਇਹਦੇ ਵਿੱਚ ਤਾਂ ਕਈ ਸੇਖ ਨੇ, ਕਦੇ ਮੂੰਹ ਵੀ ਦੀ ਸਾਹ ਲੈਂਦਾ, ਕਦੇ ਨੱਕ ਵੀ ਦੀ ਸਾਹ ਲੈਂਦਾ, ਸਾਹ ਦੇ ਤੇਰੇ ਮੁੱਕਦੇ ਜਾ ਰਹੇ ਨੇ। ਇਸ ਵਾਸਤੇ ਸਾਨੂੰ ਚੇਤੇ ਕਰਾਇਆ ਹੈ ਕਿ ਭਾਈ ਪਰਮਾਤਮਾ ਦਾ ਨਾਮ ਹਮੇਸ਼ਾ ਤੈਨੂੰ ਯਾਦ ਰੱਖਣਾ ਚਾਹੀਦਾ, ਅਤੇ ਜੇ ਇਸ ਸਵਾਸ ਨੂੰ ਲੇਖੇ ਵਿੱਚ ਲਾ ਲਵੇਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਪਿਓ ਸਾਰੇ ਇੱਕ ਵਾਰੀ ਫਿਰ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜੇਤੇ ਸਾਸ ਗ੍ਰਾਸ ਹਮਲੇ ਤੇਤੇ ਹੀ ਗੁਣ ਗਾਇਆ। ਮਾਨੇ ਕਹਿੰਦੇ ਜਿੰਨੇ ਸਵਾਸ ਲੈਂਦੇ ਨਾ ਉਨੇ ਹੀ ਪਰਮਾਤਮਾ ਦੇ ਗੁਣ ਗਾਓ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ ਆ ਨਾ ਸਾਧ ਸੰਗਤ ਜੀ, ਉਹ ਦੁਨੀਆਂ ਦੇ ਵਿੱਚ ਅਮਰ ਹੋ ਜਾਂਦੇ, ਅਮਰ। ਉਹ ਹਮੇਸ਼ਾ ਵਾਸਤੇ ਐਸੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟ ਨਹੀਂ ਸਕਦਾ। ਕੱਲ੍ਹ ਪਰਸੋਂ ਇੱਕ ਹਰਿਆਣੇ ਦੇ ਵਿੱਚ ਘਟਨਾ ਘਟੀ, ਤੁਸੀਂ ਪੜ੍ਹੀ ਹੋਣੀ ਅਖਬਾਰਾਂ ਵਿੱਚ, ਸੋਸ਼ਲ ਮੀਡੀਆ 'ਤੇ ਬੜੀ ਚੱਲ ਰਹੀ ਹੈ। ਮੈਂ ਬੜੀ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਦੇਖੋ, ਆਮ ਵਿਅਕਤੀ ਹੋਵੇ ਕੋਈ ਗੱਲ ਨਹੀਂ, ਕਿਸੇ ਨੂੰ ਕੋਈ ਈਰਖਾ ਹੋ ਸਕਦੀ ਹੈ, ਕਿਸੇ ਨੂੰ ਗੁੱਸਾ ਹੋ ਸਕਦਾ ਹੈ। ਜਿਹੜਾ ਕਿਸੇ ਸਟੇਟ ਦਾ ਮੁੱਖ ਮੰਤਰੀ ਹੈ ਨਾ, ਅਤੇ ਉਹ ਤਾਂ ਇੱਕ ਪਰਿਵਾਰ ਦਾ ਜ਼ਿੰਮੇਵਾਰ ਹੈ, ਕਿਸੇ ਸਟੇਟ ਦਾ, ਭਾਵੇਂ ਉਹ ਉਸ ਸਟੇਟ 'ਚ ਰਹਿਣ ਵਾਲੇ ਵਸਨੀਕਾਂ ਦਾ ਉਹ ਜ਼ਿੰਮੇਵਾਰ ਹੈ, ਪਰਿਵਾਰ ਦਾ। ਇੱਕ ਉੱਥੇ ਸਿੱਖ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਕਿਉਂਕਿ ਸਾਰਿਆਂ ਦੀ ਸਟੇਟ ਸਾਂਝੀ, ਡੈਮੋਕ੍ਰੇਸੀ ਹੈ। ਘਟਨਾ ਕੀ ਘਟੀ ਕਿ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਜੋ ਕੁਝ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਜਾਣਾ ਸੀ, ਉਹਦੇ ਵਿੱਚ ਇੱਕ ਗੁਰਦੁਆਰਾ ਸੀ ਇੱਕ ਪਿੰਡ ਦਾ, ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ, ਇਲਾਕੇ ਦੇ ਗੁਰਸਿੱਖਾਂ ਨੂੰ ਦੱਸਿਆ। ਉਹਨਾਂ ਨੇ ਬੜੇ ਚਾਅ ਦੇ ਨਾਲ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਮੁੱਖ ਮੰਤਰੀ ਨੇ ਆਉਣਾ, ਉਹਦੇ ਵਾਸਤੇ ਲੰਗਰ ਤਿਆਰ ਕੀਤਾ, ਉਹਦੀ ਆਓ ਭਗਤ ਵਾਸਤੇ ਸਿਹਰੇ ਲਿਆਂਦੇ, ਇਕੱਠ ਕੀਤਾ। ਐਨ ਮੌਕੇ 'ਤੇ ਇਸ ਕਰਕੇ ਉਹ ਪ੍ਰੋਗਰਾਮ ਰੱਦ ਕਰ ਦਿੱਤਾ, ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ, ਮੈਂ ਇੰਟਰਵਿਊ ਸੁਣੀ ਹੈ ਹਰਿਆਣੇ ਦੇ ਮੁੱਖ ਮੰਤਰੀ ਦੀ। ਉਹ ਇੰਟਰਵਿਊ 'ਚ ਕਹਿੰਦੇ ਵੀ, ਉਹਨੂੰ ਪੁੱਛਦੇ ਨੇ ਪੱਤਰਕਾਰ ਵੀ ਤੂੰ ਕਿਉਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ, ਕਹਿੰਦਾ ਮੈਂ ਤਾਂ ਕਰ ਦਿੱਤਾ ਕਿ ਮੈਨੂੰ ਪਤਾ ਲੱਗਾ ਹੈ ਕਿ ਉਸ ਲੰਗਰ ਹਾਲ ਦੇ ਵਿੱਚ ਜਿੱਥੇ ਅਸੀਂ ਬੈਠ ਕੇ ਲੰਗਰ ਛਕਣਾ ਸੀ ਨਾ, ਉੱਥੇ ਸੰਤ ਭਿੰਡਰਾਂ ਵਾਲਿਆਂ ਦੀ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਫੋਟੋ ਲੱਗੀ ਹੋਈ। ਹੁਣ ਭਾਈ ਤੇਰੀ ਸਟੇਟ ਦੇ ਵਿੱਚ ਸਿੱਖ ਰਹਿੰਦੇ ਆ ਅਤੇ ਸਿੱਖ ਸਤਿਕਾਰ ਨਾਲ ਜਿਹਦੀ ਫੋਟੋ ਲਾਉਂਦੇ ਤਾਂ ਉਹਨਾਂ ਨੂੰ ਪਤਾ ਨਾ ਵੀ ਉਹਨਾਂ ਦੇ ਮਨ ਵਿੱਚ ਕੀ ਸਤਿਕਾਰ ਹੈ। ਪਹਿਲਾਂ ਤੇਰੀ ਭਾਵਨਾ ਪੂਰੀ ਕਰਨ ਅਤੇ ਆਪ ਦੀ ਭਾਵਨਾ ਮਨ ਵਿੱਚੋਂ ਕੱਢ ਦੇਣ ਤਾਂ ਤੂੰ ਲੰਗਰ ਛਕੇਗਾ। ਕੀ ਇੱਕ ਜ਼ਿੰਮੇਵਾਰ ਸਟੇਟ ਦੇ ਜ਼ਿੰਮੇਵਾਰ ਵਿਅਕਤੀ ਦਾ ਇਹ ਬਿਆਨ ਹੈ, ਇਹ ਉਹਦੀ ਸੋਚ ਹੈ। ਫਿਰ ਭਾਈ ਇੱਕ ਬੜੀ ਹੈਰਾਨੀ ਦੀ ਗੱਲ ਹੈ, ਸੁਭਾਵਿਕ ਗੱਲ ਮੈਂ ਕਰਦਾ, ਇਹੀ ਲੋਕ ਇਹੀ ਜਮਾਤ ਆਮ ਤੌਰ 'ਤੇ ਜ਼ਿੰਮੇਵਾਰ ਸਿੱਖਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਸਿੱਖੋ ਹੁਣ ਛੱਡੋ ਪੁਰਾਣੀਆਂ ਗੱਲਾਂ, 1984 ਭੁੱਲ ਜਾਣਾ ਚਾਹੀਦਾ, ਜੂਨ 84 ਨੂੰ ਭੁੱਲ ਜਾਓ ਤੁਸੀਂ। ਦੇਖੋ ਸਿੱਖਾਂ ਦਾ ਅਕਾਲ ਤਖ਼ਤ ਢਹਿ ਗਿਆ, ਹਰਿਮੰਦਰ ਸਾਹਿਬ 'ਤੇ ਤੋਪਾਂ ਚੱਲੀਆਂ, ਹਜ਼ਾਰਾਂ ਹੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਪੁਰ ਬਣਾਉਣ ਵਾਲੀਆਂ ਸੰਗਤਾਂ ਸ਼ਹੀਦ ਹੋਈਆਂ, ਅਤੇ ਸਹਿਜੇ ਜੇ ਐਂ ਕਹਿੰਦੇ ਵੀ ਭੁੱਲ ਜਾਓ। ਚਲੋ ਮੰਨ ਲਓ ਜੇ ਇਹ ਸਹੀ ਭਾਵਨਾ ਨਾਲ ਹੀ ਕਹਿੰਦੇ ਹੋਣੀ ਭੁੱਲ ਜਾਓ, ਅਤੇ ਫਿਰ ਇੱਕ ਫੋਟੋ ਭੁੱਲਣ ਨੂੰ ਤਿਆਰ ਨਹੀਂ, ਤੁਸੀਂ ਵੀ ਭੁੱਲ ਜਾਓ ਕਿ ਸਾਨੂੰ ਹੀ ਪੜ੍ਹਾਓਗੇ ਸਬਕ? ਨਹੀਂ ਭਾਈ, ਇਹ ਜ਼ਿੰਮੇਵਾਰ ਵਿਅਕਤੀਆਂ ਦੀ ਗੱਲ ਨਹੀਂ, ਸਾਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਸਟੇਟ ਦਾ ਹਰ ਵਸਨੀਕ ਪ੍ਰਸੰਨ ਰਹੇ, ਖੁਸ਼ ਰਹੇ, ਖੁਸ਼ਹਾਲ ਰਹੇ, ਆਪਣੀ ਮਨੋਬਿਰਤੀ ਨਾਲ ਆਪਣੀ ਧਾਰਮਿਕ ਆਸਥਾ ਪੂਰੀ ਕਰ ਲਵੇ, ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਸੋ ਹਾਲੇ ਵੀ ਸਮਾਂ, ਉਹਨਾਂ ਸਿੱਖਾਂ ਦੀ ਭਾਵਨਾ ਮੁਤਾਬਕ ਉਸੇ ਗੁਰਦੁਆਰਾ ਸਾਹਿਬ ਜਾ ਕੇ ਨਮਸਕਾਰ ਕਰਨੀ ਚਾਹੀਦੀ। ਗੁਰੂ ਦੇ ਦਰ 'ਤੇ ਜਾਣਾ ਭਾਈ, ਗੁਰੂ ਕਾ ਲੰਗਰ ਛਕਣਾ ਹੈ, ਇਹ 'ਚ ਕੀ ਘੱਟ ਜਾਏਗਾ? ਸੋ ਰਹੋ ਵਿਚਾਰ, ਸਤਿਗੁਰੂ ਜੀ ਕਿਰਪਾ ਕਰਦੇ ਨੇ ਤਿਸ ਨਾਨਕ ਲਏ ਛਡਾਏ, ਜਿਹੜੇ ਭਾਈ ਪਰਮਾਤਮਾ ਦਾ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਆਪ ਉਹ ਛਡਾ ਲੈਂਦੇ ਨੇ, ਆਪ ਉਹਨਾਂ 'ਤੇ ਰਹਿਮਤ ਕਰ ਦਿੰਦੇ ਹਨ।
ਜਿਸ ਕਿਰਪਾ ਕਰ ਹਿਰਦੈ ਵਸੈ,
ਕਿਹਨੂੰ ਛਡਾਉਂਦੇ ਨੇ ਭਾਈ? ਜਿਹੜੇ ਪਰਮਾਤਮਾ ਦਾ ਸਿਮਰਨ ਭਜਨ ਕਰਦੇ ਆ, ਅਤੇ ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹਿਰਦੇ 'ਚ ਵਸ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਨਾਂ ਨੂੰ ਫਿਰ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ, ਨਾ ਇਸ ਲੋਕ ਦਾ, ਨਾ ਪਰਲੋਕ ਦਾ, ਨਾ ਕਿਸੇ ਰਾਜਸੀ ਸ਼ਕਤੀ ਦਾ, ਨਾ ਕਿਸੇ ਜ਼ੁਲਮ ਦਾ। ਕੋਈ ਭੈ ਭਾਵਨੀ ਮਨ ਵਿੱਚ ਰਹਿ ਹੀ ਨਹੀਂ ਜਾਂਦੀ, ਕੋਈ ਭੈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਤਿਸ ਨਾਨਕ ਲਏ ਛਡਾਏ, ਜਿਸ ਕਿਰਪਾ ਕਰ ਹਿਰਦੇ ਵਸੈ, ਜਿਹਦੇ ਹਿਰਦੇ ਵਿੱਚ ਵਸ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ, ਉਹ ਸਭ 'ਤੇ ਉੱਚਾ, ਸਭ 'ਤੇ ਸੁੱਚਾ, ਉਹ ਭਾਈ ਸਾਰਿਆਂ ਤੋਂ ਉੱਚਾ ਹੈ ਅਤੇ ਸਭ ਤੋਂ ਸੁੱਚਾ ਹੈ, ਅਤੇ ਜਿਹਦੇ ਹਿਰਦੇ ਵਿੱਚ ਆਪ ਪਰਮਾਤਮਾ ਭਗਵਾਨ ਵੱਸਦਾ ਹੈ ਨਾ, ਉਹ ਸਭ ਤੋਂ ਉੱਚਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਕਿਰਪਾ ਕੀਤੀ ਹੈ ਕਿ ਭਾਈ ਸਾਨੂੰ ਪਰਮਾਤਮਾ ਦਾ ਨਾਮ, ਸਿਮਰਨ, ਭਾਉ, ਭਗਤੀ, ਬੰਦਗੀ, ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਸਾਡਾ, ਤਾਂ ਕਿ ਸਮਾਂ ਲੇਖੇ ਵਿੱਚ ਲਵੇ, ਸਾਡਾ ਜੀਵਨ ਸਫਲਾ ਹੋ ਜਾਵੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਨੇ ਫਰਮਾਇਆ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਪਿੱਤਰ ਤੂੰ ਦੇਖ ਵਿਚਾਰ, ਤੂੰ ਸੋਚ ਕੇ ਵੇਖ ਭਾਈ ਇਹ ਤੇਰਾ ਸਮਾਂ ਹੈ, ਅਤੇ ਬਹੁਤ ਜੂਨਾਂ ਤੋਂ ਬਾਅਦ ਤੈਨੂੰ ਇਹ ਕਿਤੇ ਸਮਾਂ ਮਿਲਿਆ ਸੀ, ਅਤੇ ਜੇ ਸਮਾਂ ਮਿਲਿਆ ਤਾਂ ਇਹਨੂੰ ਸਮਾਂ ਸਫਲਾ ਤਾਂ ਆਪ ਹੀ ਕਰਨਾ ਨਾ, ਇਸ ਕਰਕੇ ਇਸ ਸਮੇਂ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਆ, ਭਾਉ ਭਗਤੀ ਵਿੱਚ ਜੁੱਟ ਜਾ, ਸਤਿਗੁਰੂ ਜੀ ਆਪ ਰਹਿਮਤ ਕਰਨਗੇ। ਸੋ ਭਾਈ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਗੁਰੂ ਕੀ ਸੰਗਤ ਬਖਸ਼ਨਹਾਰ ਹੈ, ਬਖਸ਼ ਲੈਣਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਸੋ ਦਿਓ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ,
ਸਾ ਵੇਲਾ ਚਿਤ ਨਾ ਆਵੇ, ਜਿਤ ਆਏ ਕੰਟਕ ਕਾਲ ਗ੍ਰਸੈ ਇਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।